ਨੌਵੀਂ ਨਵੇਂ ਦੌਰ ਕੋ ਸਾਧ। ਪਹਿਲਾਂ ਹੈਗਾ ਨੌਵੀਂ ਦੀ ਗੱਲ ਚੱਲਦੀ,
ਬਹਿਤੀ ਮਨਸਾ ਰੱਖੋ ਬੰਦ।
ਨਵੇਂ ਦੌਰ ਕੋ ਸਾਧ, ਨਵਾਂ ਦੌਰ ਕਿਵੇਂ ਸਾਧਿਆ ਜਾਊਗਾ, ਸ਼ੁੱਧ ਕਿਵੇਂ ਸਾਧ ਦਾ ਮਤਲਬ ਸ਼ੁੱਧ ਕਰਨਾ। ਨਵੇਂ ਦੌਰ ਕੋ ਸਾਧ, ਨਵਾਂ ਦੌਰ ਹੈ, ਨੌਵਾਂ ਨਹੀਂ ਹੈ ਦੌਰ। ਅਸਲ ਇਹ ਦਸਵਾਂ ਦੌਰ ਨੂੰ ਨਵਾਂ ਦੌਰ ਕਿਹਾ। ਨੌਵੀਂ ਨਵੇਂ ਦੌਰ ਕੋ ਸਾਧ, ਇੱਕ ਦੌਰਾ ਨਵਾਂ ਹੈ। ਨੌ ਤਾਂ ਹੈਗੇ ਹੀ ਨੇ, ਇਹ ਤਾਂ ਪ੍ਰਗਟੇ ਨੇ। ਇੱਕ ਦਸਵਾਂ ਦੌਰ ਜਿਹੜਾ ਜਦ ਇਹਦਾ ਪਤਾ ਲੱਗਣਾ ਨਵਾਂ ਹੈ, ਪਤਾ ਨਹੀਂ ਹੈ ਲੋਕਾਂ ਨੂੰ, ਉਹਨੂੰ ਸਾਧਣਾ ਸ਼ੁੱਧ ਕਰਨਾ। ਕਿਵੇਂ ਸ਼ੁੱਧ ਕਰਾਂਗੇ? ਜੇ ਜਿਹੜੀ ਤ੍ਰਿਕੁਟੀ ਹੈ ਇਹਦੇ ਵਿੱਚ ਜਿਹੜਾ ਕਲਪਨਾ ਆਪਾਂ ਕਰਦੇ ਹਾਂ, ਮਾਇਆ ਦੀ ਇੱਛਾ ਕਰਦੇ ਹਾਂ, ਜੇ ਇਹ ਇੱਛਾ ਨੂੰ ਬੰਨ ਦਈਏ ਤਾਂ ਦਸਵਾਂ ਦੌਰ ਸ਼ੁੱਧ ਹੋਊ।
ਬਹਿਤੀ ਮਨਸਾ ਰੱਖੋ ਬੰਦ।
ਜੇ ਉੱਤੋਂ ਰੰਗਦਾਰ ਪਾਣੀ ਗਿਰੀ ਜਾਂਦਾ, ਜਾਂ ਰੰਗਦਾਰ ਪਾਣੀ ਨਾਲ ਕੱਪੜਾ ਧੋ ਰਹੇ ਹਾਂ, ਤਾਂ ਕੱਪੜੇ ਦਾ ਰੰਗ ਨਹੀਂ ਉਤਰ ਸਕਦਾ। ਕੱਪੜਾ ਰੰਗਦਾਰ ਹੈ, ਪਾਣੀ ਜੋ ਰੰਗਦਾਰ ਹੈ, ਜਿਹੜਾ ਰੰਗ ਉਤਾਰ ਰਹੇ ਹਾਂ ਕੱਪੜੇ ਦਾ ਸਾਬਣ ਲਾ ਕੇ, ਉਸੇ ਰੰਗ ਵਾਲੇ ਪਾਣੀ ਨਾਲ ਕੱਪੜਾ ਧੋ ਰਹੇ ਹਾਂ, ਰੰਗ ਤਾਂ ਪਾਈ ਜਾਂਦੇ ਹਾਂ ਵਿੱਚ। ਇਸ ਕਰਕੇ ਜਿਹੜੀ ਇੱਛਾ ਹੈ ਸਾਡੇ ਅੰਦਰ ਮਾਇਆ ਦੀ, ਉਹ ਸਾਡੇ ਹਿਰਦੇ ਨੂੰ ਵਲੀਨ ਕਰ ਰਹੀ ਹੈ ਭੁੱਖ, ਮਾਇਆ ਦੀ ਭੁੱਖ। ਜੇ ਉਹ ਅਸੀਂ ਇੱਛਾ ਤਿਆਗ ਦਈਏ ਪਹਿਲਾਂ, ਤਾਂ ਦਸਵਾਂ ਦੌਰ ਸ਼ੁੱਧ ਹੋਊਗਾ। ਜੇ ਅੱਗ ਬੁਝਾਉਣੀ ਹੈ ਤਾਂ ਉਹ ਤਾਂ ਇਹਨਾਂ ਨਾਲ ਪਾਉਣਾ ਬੰਦ ਕਰ ਦਈਏ, ਜਿਹੜਾ ਹੈਗਾ ਉਹ ਜਲ ਲੂਗਾ, ਆਪੇ ਬੁਝੂਗੀ। ਜਿਹੜੀ ਅਸੀਂ ਸੋਚਦੇ ਹਾਂ ਮਾਇਆ ਵਾਸਤੇ, ਕਲਪਨਾ ਕਰਦੇ ਹਾਂ ਵੀ ਆਹ ਵੀ ਚਾਹੀਦਾ, ਵੀ ਉਹ ਇਹਨਾਂ ਨੂੰ ਪਾਉਂਦੇ ਹਾਂ ਕਿਸੂ ਦਾ। ਜੇ ਚਾਹੁੰਦੇ ਹਾਂ ਵੀ ਹਿਰਦਾ ਸ਼ਾਂਤ ਹੋ ਜਾਵੇ, ਠੰਡਾ ਹੋ ਜਾਵੇ, ਤਾਂ ਉੱਤੋਂ ਇਹਨਾਂ ਨੂੰ ਪਾਉਣਾ, ਉੱਤੋਂ ਜਿਹੜਾ ਦਿਮਾਗ 'ਚੋਂ ਪੈਂਦਾ ਥੱਲੇ ਨੂੰ ਇਹਨਾਂ ਨੂੰ ਇੱਛਾ, ਉਹ ਬੰਦ ਹੋਣੀ ਚਾਹੀਦੀ।
ਬਹਿਤੀ
ਉਹ ਤਾਂ ਉੱਥੇ ਚੱਲ ਰਿਹਾ, ਉੱਥੇ ਧਾਰ ਪੈ ਰਹੀ ਹੈ ਨਾ, ਉੱਪਰੋਂ ਧਾਰ ਤੇਲ ਦੀ ਪੈ ਰਹੀ ਹੈ ਥੱਲੇ, ਅੱਗ ਜਲਦੀ ਦੇ ਉੱਤੇ ਤੇਲ ਦੀ ਧਾਰ ਪੈ ਰਹੀ ਹੈ, ਜਾਂ ਘਿਓ ਦੀ ਧਾਰ ਪੈ ਰਹੀ ਹੈ, ਅਤੇ ਅੱਗ ਤਾਂ ਜਲਦੀ ਰਹੂਗੀ, ਫਿਰ ਅੱਗ ਤਾਂ ਬੁਝੂਗੀ। ਉਹ ਧਾਰ ਬੰਦ ਕਰੋ ਪਹਿਲਾਂ ਜਿਹੜੀ ਉੱਤੋਂ ਪੈਂਦੀ ਹੈ, ਬਹਿਤੀ ਉਹਨੇ ਬਹਿ ਰਹੀ ਹੈ ਨਾ। ਅੱਗੇ ਜਾਂ ਜੱਗ ਕਰਦੇ ਹੁੰਦੇ ਸੀ ਨਾ, ਉੱਤੋਂ ਪ੍ਰਣਾਲਾ ਬਹੁਤ ਪ੍ਰਣਾਲੇ ਤੇ ਦੂਰੋਂ ਪਾਉਂਦੇ ਹੁੰਦੇ ਸੀ ਘਿਓ, ਉਹ ਪ੍ਰਣਾਲੇ ਸੀ ਜਾਂ ਟੀਨ ਦੇ ਸੀ ਗਰਮ ਸੀ, ਰੁੜ ਕੇ ਉਹ ਅੱਗ ਦੇ ਵਿੱਚ ਪੈ ਜਾਂਦਾ ਸੀ। ਅੱਗ ਹੁੰਦੀ ਸੀ ਜ਼ਿਆਦਾ ਦੂਰ ਬੈਠਦੇ ਸੀ, ਘਿਓ ਪਾਉਣ ਵਾਲੇ ਸਮੱਗਰੀ ਪਾਉਣ ਵਾਲੇ ਨੇੜੇ ਨਹੀਂ ਸੀ ਬੈਠਦੇ, ਦੂਰ, ਕਿਉਂਕਿ ਸੇਕ ਆਉਂਦਾ ਸੀ। ਉਹਦੀ ਅਸਲ ਦੇ ਵਿੱਚ ਹੈਗੀ ਹੈ ਇਹ ਬਹਿਤੀ। ਜਿਹੜੀ ਇਹ ਤ੍ਰਿਸ਼ਨਾ ਦੀ ਨਦੀ ਵਹਿ ਰਹੀ ਹੈ, ਇਹਨੂੰ ਬੰਦ ਕਰੋ, ਇਹਦਾ ਬਹਾਉ ਬੰਦ ਹੋ ਜਾਊਗਾ। ਬਹਿਤੀ ਮਨਸਾ
ਰੱਖੋ ਬੰਦ,
ਮਨਸਾ ਮਨ ਦੀ ਇੱਛਾ, ਮਨ ਦੇ ਵਿੱਚ ਜਿਹੜੀ ਇੱਛਾ ਪੈਦਾ ਹੁੰਦੀ ਹੈ ਉਹਨੂੰ ਬੰਨ ਲਓ, ਉਹਨੂੰ ਰੋਕ ਲਓ, ਤਾਂ ਹਿਰਦਾ ਸ਼ੁੱਧ ਹੋਊਗਾ।
ਲੋਭ ਮੋਹ ਸਭ ਵਿਸਰ ਜਾਓ,
ਫਿਰ ਲੋਭ ਔਰ ਮੋਹ ਵਿਸਰੂਗਾ ਤਾਂ ਬੁਝੂਗੀ। ਅੱਗ ਬੁਝ ਗਈ, ਲੋਭ ਮੋਹ ਵਿਸਰ ਗਿਆ, ਬੁਝ ਗਈ ਆਗ ਨਿਕਸੇ ਨਾ ਧੂਆ, ਫਿਰ ਲੋਭ ਮੋਹ ਜਿਹੜਾ ਅੰਦਰੋਂ ਹਿਰਦੇ ਚੋਂ ਲੋਭ ਮੋਹ ਜਿਹੜਾ ਹੈ ਉਹ ਖਤਮ ਹੋਊਗਾ, ਵਿਸਰ ਜਾਏ।
ਜੁਗ ਜੁਗ ਜੀਵੋ ਅਮਰ ਫਲ ਖਾਹੋ,
ਜੁਗ ਜੁਗ ਜੀਓ ਬਸ ਸਜੀਵਨ ਹੈ। ਫਿਰ ਉਹ ਕਲਪਨਾ ਹੀ ਕਾਲ ਹੈ, ਜਿਹੜੀ ਕਲਪਨਾ ਅੰਦਰ ਹੈ ਨਾ ਆਪਣੇ ਦਿਮਾਗ 'ਚ, ਇੱਥੇ ਹੀ ਤਾਂ ਫੜਿਆ ਜਾਂਦਾ, ਇੱਥੋਂ ਹੀ ਬੇਹੋਸ਼ ਹੁੰਦਾ ਨਾ, ਬੇਹੋਸ਼ ਕਹਿੰਦਾ ਹੁਣ ਬੇਹੋਸ਼ ਹੋ ਗਿਆ, ਉੱਤੇ ਤ੍ਰਿਕੁਟੀ 'ਚੋਂ ਫੜ ਲਿਆ, ਉੱਤੇ ਹੀ ਫੜ ਲਈ ਸੁਰਤ, ਜੇ ਉੱਤੇ ਹੁੰਦੀ ਉਹਨਾਂ ਤਾਂ ਫੜਦਾ ਕੀ। ਤ੍ਰਿਕੁਟੀ 'ਚ ਸੁਰਤ ਹੋਣੀ, ਦਿਮਾਗ ਦੇ ਵਿੱਚ ਧਿਆਨ ਹੋਣਾ, ਘਰ ਤੋਂ ਬਾਹਰ ਹੈ। ਪਿੰਜਰੇ ਚੋਂ ਜੇ ਤੋਤੇ ਦਾ ਸਿਰ ਬਾਹਰ ਚਲਿਆ ਗਿਆ ਤਾਂ ਬਿੱਲੇ ਨੇ ਬਾਹਰੇ ਫੜ ਲੈਣਾ, ਉਹਨੇ ਸਿਰ ਲੈ ਜਾਣਾ, ਬਾਕੀ ਪਿੰਜਰੇ ਦਾ ਕੀ ਹੈ, ਬਾਕੀ ਸਰੀਰ ਦਾ ਕੀ ਹੈ। ਜੇ ਸਿਰੇ ਲੈ ਗਿਆ ਵੱਢ ਕੇ ਜਿਹੜੇ ਜਾਨਵਰ ਦਾ ਸਿਰ ਵੱਢਿਆ ਹੋਇਆ ਉਹ ਧੜ ਦਾ ਬੇਕਾਰ ਹੈ ਫਿਰ ਉਹ ਜਿਹਦਾ ਧਿਆਨ ਹੈ ਖਤਮ ਹੋ ਗਿਆ ਜੀਵ ਧਿਆਨ ਹੀ ਹੈ ਜੀਵ ਹੋਰ ਕੀ ਹੈ ਜੀਵ 'ਚ ਹੈ ਕੀ ਧਿਆਨ ਹੈ ਧਿਆਨ ਖਤਮ ਹੋ ਗਿਆ ਮਰ ਗਿਆ ਜੇ ਧਿਆਨ ਉਹਦਾ ਕਾਇਮ ਹੈ ਤਾਂ ਜਿਉਂਦਾ ਜਦ ਕੌਮੇ ਜਾਂਦਾ ਕੀ ਹੁੰਦਾ ਧਿਆਨ ਹੀ ਮਾਰਿਆ ਜਾਂਦਾ ਕੌਮੇ ਜਾਂਦਾ ਹੈ ਸੁਣਦਾ ਧਿਆਨ ਹੀ ਨਹੀਂ ਧਿਆਨ ਹੀ ਖਤਮ ਹੁੰਦਾ ਉਹਦਾ ਧਿਆਨ ਗਾਇਬ ਹੋ ਜਾਂਦਾ ਕਿੱਥੇ ਚਲੇ ਜਾਂਦਾ ਕੋਈ ਨਹੀਂ ਪਤਾ ਜੇ ਧਿਆਨ ਤ੍ਰਿਕੁਟੀ ਜਾਊ ਉੱਥੇ ਖਤਰਾ ਹੈ ਜੇ ਧਿਆਨ ਜਿਵੇਂ ਕੱਛੂ ਦਿਸ ਰਹੀ ਹੈ ਜੇ ਬਾਹਰ ਨਿਕਲਦੀ ਹੈ ਖਤਰਾ ਜੇ ਅੰਦਰ ਰਹਿੰਦਾ ਪਤਾ ਹੀ ਨਹੀਂ ਸਰੀ ਕਿੱਥੇ ਜੇ ਉੱਤੇ ਕੋਈ ਡੰਡਾ ਮਾਰ ਵੀ ਦੇਵੇ ਉਹਦੀ ਜਿਹੜੀ ਉਸਦੀ ਹੈ ਨਾ ਉੱਤੇ ਖੋਪੜੀ ਸਖ਼ਤ ਤਾਂ ਸਰੀਰ ਨੂੰ ਨਹੀਂ ਸੱਟ ਵੱਜਦੀ ਉਹਦੀ ਸਰੀਰ ਨੂੰ ਕੁਛ ਨਹੀਂ ਹੁੰਦਾ ਸਰੀਰ ਸੇਫ ਹੈ ਅੰਦਰ ਉਹਦਾ ਸਿਰ ਸੇਫ ਹੈ ਅੰਦਰ ਇਵੇਂ ਅੰਤਰ ਧਿਆਨ ਹੋਏ ਹੋਏਗਾ ਸਿਰ ਸੇਫ ਹੈ ਜਿਹੜਾ ਆਦਮੀ ਅੰਤਰ ਧਿਆਨ ਹੈ ਉਹਦਾ ਸਿਰ ਸੇਫ ਹੈ ਜਿਹੜਾ ਬਾਹਰ ਧਿਆਨ ਤ੍ਰਿਕੁਟੀ 'ਚ ਉਹ ਸੇਫ ਨਹੀਂ ਹੈਗਾ ਕਾਲਵਾਸ ਹੈ ਉਹ ਜਿਹੜਾ ਕਾਲਵਾਸ ਹੈ ਉਹ ਦਿਮਾਗ 'ਚ ਜਿਹਨੂੰ ਇਹ ਦਸੂਦਾਰ ਕਹਿੰਦੇ ਦੁਨੀਆਂ ਇਹਨਾਂ ਨੂੰ ਪਤਾ ਹੀ ਨਹੀਂ ਦਸੂਦਾਰ ਦੱਸਦਾ ਇੱਥੇ ਤਾਂ ਕਾਲ ਦਾ ਪੈਰ ਹੈ ਇੱਥੇ ਤਾਂ ਕਾਲ ਦਾ ਰਾਜ ਹੈ ਇਹ ਕਾਲਵਾਸ ਨੇ ਸਾਰੇ ਲੋਕ ਇਸੇ ਕਰਕੇ ਮੰਨਦੇ ਨੇ ਮੁਕਤੀ ਮਿਲਦੀ ਹੈ ਮਰੇ 'ਤੇ ਮਰਨਾ ਤਾਂ ਉੱਥੇ ਹੈ ਹੀ ਇੱਥੇ ਜੁਗ ਜੁਗ ਜੀਓ
ਅਮਰ ਫਲ ਖਾਓ
ਅਮਰ ਫਲ ਖਾਓ ਅਮਰ ਫਲ ਕੀ ਹੁੰਦਾ ਅਮਰ ਫਲ ਹੈ ਸ਼ਬਦ ਵਿਚਾਰ ਜੋ ਸ਼ਬਦ ਵਿਚਾਰ 'ਚੋਂ ਮਿਲਦਾ ਤਤ ਗਿਆਨ ਹੈ ਅਮਰ ਫਲ ਇੱਥੇ ਖਾਂਦੇ ਇੱਥੇ ਖਾਂਦੇ ਰਹੋ ਅਮਰ ਫਲ ਖਾਂਦੇ ਚਲੇ ਜਾਓ ਅਤੇ ਜੁਗ ਸਰੀਰ ਦੀ ਕੋਈ ਲੋੜ ਨਹੀਂ ਇੱਥੇ ਸਰੀਰ ਨੇ ਤਾਂ ਖਾਣਾ ਨਹੀਂ ਕੁਛ ਖਾਣਾ ਤਾਂ ਆਤਮਾ ਨੇ ਆਤਮਾ ਦੀ ਖੁਰਾਕ ਖਾਂਦੇ ਰਹੋ ਅਮਰ ਫਲ ਆਤਮਾ ਦੀ ਖੁਰਾਕ ਹੈ ਸਰੀਰ ਦੀ ਖੁਰਾਕ ਨਹੀਂ ਹੈ ਪਰ ਲੋਕਾਂ ਨੇ ਅਮਰ ਫਲ ਨੂੰ ਵੀ ਸਰੀਰ ਦੀ ਖੁਰਾਕ ਮੰਨਿਆ ਹੋਇਆ ਵੀ ਐਸਾ ਕੋਈ ਫਲ ਹੈ ਜਿਹੜਾ ਖਾ ਲੈਣਾ ਫਿਰ ਸਰੀਰ ਮਰਦਾ ਹੀ ਨਹੀਂ ਬਿਲਕੁਲ ਗਲਤ ਹੈ ਸਰੀਰ ਵਾਸਤੇ ਕੋਈ ਅਮਰ ਫਲ ਨਹੀਂ ਹੈ ਪਰ ਠੱਗਾਂ ਨੇ ਬਣਾਈ ਹੋਈਆਂ ਨੇ ਗੱਲਾਂ ਹੈ ਅਮਰ ਫਲ ਇਹ ਸੀ ਜਦੋਂ ਵੇਦ ਨੂੰ ਅਸੀਂ ਰੱਦ ਕਰਨਾ ਸੀ ਤਾਂ ਅਮਰ ਫਲ ਵੀ ਮਾਇਆ ਦਾ ਹੀ ਬਣਾਉਣਾ ਪਿਆ ਵੇਦ ਵਾਲਾ ਅਮਰ ਫਲ ਗੁਰਬਾਣੀ ਹੈ ਵੇਦ ਵਾਲਾ ਅਮਰ ਫਲ ਤੱਤ ਗਿਆਨ ਹੈ ਤੱਤ ਚੁਗੈ ਮਿਲ ਏਕ ਸੇ ਤੱਤ ਚੁਗੈ ਮਿਲ ਏਕ ਸੇ ਨਾਨਕ ਫਾਸਨਾ ਰੰਚ ਜਦੋਂ ਚਿੱਤਰ ਮਨ ਇੱਕੋ ਜਿਹੇ ਹੋ ਕੇ ਤੱਤ ਚੁਗਦੇ ਨੇ ਹਿਰਦੇ 'ਚ ਸ਼ਬਦ ਵਿਚਾਰ ਕਰਕੇ ਫਿਰ ਨਹੀਂ ਫਾਸ ਉਹਨਾਂ ਨੂੰ ਹੈਗੀ ਵੀ ਜੰਮ ਦੇ ਜਾਲ 'ਚ ਨਹੀਂ ਫਸਦੇ ਨਾਨਕ ਫਾਸਨਾ ਰੰਚ ਰਜਾ ਰਤਾ ਮਤ ਵੀ ਰੱਤੀ ਜਿੰਨਾ ਵੀ ਕਿਤੇ ਨਹੀਂ ਫਸਿਆ ਹੋਇਆ ਜੰਮ ਦੇ ਜਾਲ 'ਚ ਸਭ ਕੁਛ ਕਲੀਅਰ ਹੈ ਗੁਰਬਾਣੀ 'ਚ ਹਾਂਜੀ
ਦਸਵੀਂ ਦਹਿ ਦਿਸੋ ਹੋਏ ਆਨੰਦ ਛੁਟੈ ਭਰਮ ਮਿਲੇ ਗੋਬਿੰਦ
ਵਾਹ ਦਸਵੇਂ ਨੰਬਰ 'ਤੇ ਫਿਰ ਕੀ ਹੋਊ ਨੌਵੇਂ ਨੰਬਰ 'ਤੇ ਆ ਗਏ ਸਭ ਕੁਛ ਹੋ ਗਿਆ
ਅਮਰ ਫਲ ਖਾਓ
ਨੌਵੇਂ ਨੰਬਰ 'ਤੇ ਅਮਰ ਫਲ ਤਾਂ ਨੌਵੇਂ ਨੰਬਰ 'ਤੇ ਆ ਗਿਆ ਦਸਵੇਂ ਦੁਆਰ ਦੇ ਵਿੱਚ ਤਾਂ ਫਿਰ ਆਨੰਦ ਆ ਜਾਂ ਪਹੁੰਚ ਗਿਆ ਉੱਥੇ ਤਾਂ ਫਿਰ ਆਨੰਦ ਹੀ ਹੈ ਜੇ ਦਸਵੇਂ ਦੁਆਰ 'ਚ ਟਿਕ ਗਿਆ ਫਿਰ ਆਨੰਦ ਹੈ ਦਸਵੀਂ ਦਹਿ ਦਸ ਦਹਿ ਦਸ ਕੀ ਹੁੰਦਾ ਦਹਿ ਦਸ ਗਗਨ ਹੈ ਜਿਹਨੂੰ ਗਗਨ ਬੋਲਦੇ ਉੱਥੇ ਦਹਿ ਦਸ ਆਉਂਦਾ ਹੁੰਦਾ ਚਾਰੇ ਕੁਲਟਾਂ ਉੱਤਰ ਦੱਖਣ ਪੂਰਬ ਪੱਛਮ ਆਕਾਸ਼ ਔਰ ਪਤਾਲ ਚਾਰੇ ਖੂਜੇ ਚਾਰੇ ਕੋਣੇ ਖੂਜੇ ਚਾਰੇ ਤਰਫਾਂ ਅਤੇ ਆਕਾਸ਼ ਉੱਪਰ ਔਰ ਥੱਲੇ ਇਹ ਦਹਿ ਦਿਸਾਂ ਨੇ ਇਹਨੂੰ ਗਗਨ ਕਹਿੰਦੇ ਨੇ ਇਹ ਹਿਰਦਾ ਇਹਦਾ ਨਾਂ ਹਿਰਦਾ ਇਹ ਹਿਰਦਾ ਗਗਨ ਦਾ ਨਾਂ ਹੀ ਹੈ ਦਸਵੀਂ ਦਹਿ ਦਸ ਹੋਏ ਆਨੰਦ ਹਿਰਦੇ ਦਸ ਕਿਧਰੇ ਨੂੰ ਚਲੇ ਗਿਆ ਆਨੰਦ ਆਨੰਦ ਇਹ ਚੱਕਰਵਰਤੀ ਹੈ ਇਹਨੂੰ ਕਹਿੰਦੇ ਚੱਕਰਵਰਤੀ ਇਹ ਚੱਕਰਵਰਤੀ ਰਾਜ ਇਹ ਹੈ ਜਿੱਥੇ ਮਰਜ਼ੀ ਚੱਕਰ ਕੱਟੀ ਜਾਓ ਦਸਵੀਂ ਦਹਿ ਦਸ ਹੋਏ
ਆਨੰਦ
ਆਨੰਦ
ਛੁਟੈ ਭਰਮ ਮਿਲੇ ਗੋਬਿੰਦ
ਛੁਟੈ ਭਰਮ ਹੁਣ ਭਰਮ ਛੁੱਟਣਾ ਹੈ। ਉਹ ਪਹਿਲਾਂ ਦਾ ਛੁੱਟ ਕੇ ਨਾ ਉਹ ਮੋਹ ਲੋਭ ਮੋਹ ਸਭ
ਵਿਸਰ ਜਾਓ,
ਉਹ ਪੰਜੇ ਤਾਂ ਪਹਿਲਾਂ ਛੁੱਟ ਗਏ, ਆਹ ਭਰਮ ਇੱਥੇ ਆ ਕੇ ਛੁੱਟਣਾ। ਭਰਮ ਮਾਂ ਇਹਨਾਂ ਸਾਰਿਆਂ ਦੀ, ਇਹ ਚੋਂ ਪੈਦਾ ਹੋਏ ਨੇ। ਛੁੱਟੇ ਭਰਮ ਮਿਲੇ ਗੋਬਿੰਦ, ਗੋਬਿੰਦ ਦੇ ਅਰ ਤੇਰੇ ਵਿਚਾਲੇ ਭਰਮ ਦਾ ਪੜਦਾ, ਲੋਭ ਦਾ ਪੜਦਾ ਨਹੀਂ ਹੈ, ਮੋਹ ਦਾ ਪੜਦਾ ਨਹੀਂ ਹੈ, ਕ੍ਰੋਧ ਦਾ ਪੜਦਾ ਨਹੀਂ ਹੈ, ਮਾਇਆ ਦਾ ਪੜਦਾ ਨਹੀਂ ਹੈ, ਭਰਮ ਦਾ ਪੜਦਾ। ਛੁੱਟੇ ਭਰਮ
ਮਿਲੇ ਗੋਬਿੰਦ,
ਅਗਿਆਨਤਾ ਦਾ ਪੜਦਾ, ਅਗਿਆਨਤਾ ਦਾ ਭਰਮ ਕੀ ਅਗਿਆਨਤਾ, ਜੋ ਗਿਆਨ ਨਹੀਂ ਉਹਦਾ ਹੀ ਪੜਦਾ, ਅਗਿਆਨਤਾ ਦਾ ਪੜਦਾ। ਛੁੱਟੇ ਭਰਮ ਮਿਲੇ
ਗੋਬਿੰਦ,
ਗੋਬਿੰਦ
ਜੋਤ ਸਰੂਪੀ ਤਤ ਅਨੂਪ,
ਗੋਬਿੰਦ ਦਾ ਕੀ ਭਰਮ ਇਹਨੂੰ, ਇਹ ਕਹਿੰਦਾ ਮੈਂ ਹੋਰ ਹਾਂ ਗੋਬਿੰਦ ਹੋਰ ਹੈ, ਜਿੱਦਣ ਇਹਨੂੰ ਪਤਾ ਲੱਗ ਗਿਆ ਮੈਂ ਹਾਂ ਗੋਬਿੰਦ ਦਾ, ਉਦਣ ਭਰਮ ਜਾਂਦਾ। ਇਹ ਸਮਝਦਾ ਰਾਮ ਹੋਰ ਹੈ ਮੈਂ ਹੋਰ ਹਾਂ, ਜਿੱਦਣ ਆਪਣੇ ਆਪ ਨੂੰ ਰਾਮ ਮੰਨ ਲੈਂਦਾ, ਸਮਝ ਲੈਂਦਾ, ਜਾਣ ਲੈਂਦਾ ਵੀ ਮੈਂ ਉਹ ਰਾਮ, ਆਤਮ ਰਾਮ ਲਿਓ ਪਰਮਾਨ, ਉਦਣ ਭਰਮ ਜਾਂਦਾ। ਭਰਮ ਕਹਿੰਦੇ ਗੋਬਿੰਦ ਬਾਹਰ ਤਾਂ ਹੈ ਨਹੀਂ, ਇਹਨੂੰ ਆਪਣੇ ਆਪ 'ਤੇ ਹੀ ਭਰਮ ਹੈ ਵੀ ਮੈਂ ਰਾਮ ਨਹੀਂ, ਰਾਮ ਕੋਈ ਹੋਰ ਚੀਜ਼ ਹੈ, ਜਦਕਿ ਰਾਮ ਇਹ ਆਪੇ ਹੈ। ਆਹੀ ਭਰਮ ਦੂਰ ਹੋਣਾ, ਰਾਮ ਤਾਂ ਆਪੇ ਹੈ, ਪੜਦਾ ਪੜਦਾ ਬਾਹਰ ਨਹੀਂ ਹੈ ਕੋਈ, ਇਹਨੂੰ ਆਪਣੇ ਆਪ ਦਾ ਗਿਆਨ ਨਹੀਂ ਹੈ ਵੀ ਮੈਂ ਕੀ ਹਾਂ, ਆਤਮ ਗਿਆਨ ਹੈ ਗੁਰਬਾਣੀ 'ਚ, ਆਤਮ ਗਿਆਨ ਹੈ, ਆਤਮ ਦਰਸ਼ਨ ਹੈ, ਆਤਮ ਧਿਆਨ ਹੈ। ਆਪਣੇ ਵਾਸਤੇ ਨੇ ਤਿੰਨੇ ਚੀਜ਼ਾਂ, ਆਪਣਾ ਹੀ ਗਿਆਨ, ਆਪਣਾ ਹੀ ਧਿਆਨ, ਆਪਣਾ ਹੀ ਦਰਸ਼ਨ, ਇਹੀ ਭਰਮ ਹੈ ਇਹਨੂੰ ਵੀ ਮੈਂ ਤਾਂ ਬਹੁਤ ਕੋਈ ਬਬੂਲੀ ਜਿਹੀ ਚੀਜ਼ ਹਾਂ, ਗੋਬਿੰਦ ਖਬਰੀ ਕੀ ਹੈ, ਅਤੇ ਗੋਬਿੰਦ ਤਾਂ ਕ੍ਰਿਸ਼ਨ ਹੈ, ਸਾਰੇ ਕ੍ਰਿਸ਼ਨ ਨੇ, ਕਿਤੇ ਕ੍ਰਿਸ਼ਨ ਸੇ ਕੀਟ
ਕੋਟੇ,
ਕਰੋੜਾਂ ਕ੍ਰਿਸ਼ਨ ਨੇ ਸਭ, ਸਾਰਿਆਂ ਦੇ ਅੰਦਰ ਰਾਮ ਹੈ, ਰਾਮ ਔਰ ਕ੍ਰਿਸ਼ਨ ਤਾਂ ਸਾਰੇ ਹੀ ਹੋ ਗਏ। ਜੇ ਸਾਰੇ ਮੰਨ ਲੈਂਦੇ ਤਾਂ ਦੁਕਾਨਦਾਰੀ ਨਹੀਂ ਸੀ ਚੱਲਦੀ, ਰਾਮ ਦੇ ਨਾਂ 'ਤੇ ਫਿਰ ਮੰਦਰ ਬਣ ਕੇ, ਕ੍ਰਿਸ਼ਨ ਦੇ ਨਾਂ 'ਤੇ ਮੰਦਰ ਬਣ ਕੇ ਦੁਕਾਨਦਾਰੀ ਕਿਵੇਂ ਚੱਲਦੀ। ਜਿਹੜਾ ਕਹਿੰਦੇ ਤੂੰ ਵੀ ਕ੍ਰਿਸ਼ਨ ਹੈ, ਉਹ ਫਿਰ ਕਦੋਂ ਜਾਂਦਾ ਮੰਦਰ, ਉਹਨੇ ਕੀ ਕਰਨਾ, ਕ੍ਰਿਸ਼ਨ ਤੂੰ ਹੈ, ਮਨ ਮੰਦਰ ਤੇਰੇ ਅੰਦਰ ਹੈ, ਜੇ ਮਨ ਮੰਦਰ ਹੈ ਕ੍ਰਿਸ਼ਨ ਜਾਂ ਰਾਮ ਤੂੰ ਆਪੇ ਹੀ ਹੈ, ਫਿਰ ਜਾਊ ਕੀ ਕਰਨ ਕੋਈ ਮੰਦਰ, ਉਹਨਾਂ ਦੀ ਤਾਂ ਦੁਕਾਨ ਬੰਦ ਹੋ ਜੂ, ਉਹ ਨਹੀਂ ਇਹ ਗੱਲ ਮੰਨਦੇ ਜਿਹਨਾਂ ਨੇ ਦੁਕਾਨਾਂ ਚਲਾਉਣੀਆਂ ਨੇ, ਇਹ ਉਹਨਾਂ ਦੇ ਧਰਮ ਨੇ ਬਾਹਰ ਬਣਾਏ। ਮਾਰਕੀਟ 'ਚ ਮਾਰਕੀਟ ਹੈ, ਫੈਕਟਰੀ ਹੈ, ਜਿੱਥੇ ਚੰਗਾ ਮੰਦਰ ਬਣ ਗਿਆ ਫੈਕਟਰੀ ਲੱਗ ਗਈ, ਚੰਗਾ ਗੁਰਦੁਆਰਾ ਬਣ ਗਿਆ ਫੈਕਟਰੀ ਲੱਗ ਗਈ, ਲੱਖਾਂ ਲੱਖਾਂ ਰੁਪਈਏ ਤੱਕ ਚੜਾਵਾ ਇੱਕ ਇੱਕ ਦੰਦਾ, ਅਤੇ ਫੈਕਟਰੀ ਦਾ ਨਹੀਂ, ਫੈਕਟਰੀ ਦਾ ਘਾਟਾ ਪੈ ਜਾਂਦਾ, ਇੱਥੇ ਘਾਟਾ ਪੈਂਦਾ ਹੀ ਨਹੀਂ, ਫੈਕਟਰੀ ਨੂੰ ਘਾਟਾ ਪੈ ਜਾਵੇ, ਇਹਨਾਂ ਦਾ ਕੁਛ ਵੀ ਨਹੀਂ ਖਰਾਬ ਹੁੰਦਾ, ਨਾ ਮਸ਼ੀਨਾਂ ਨਵੀਆਂ ਨੇ ਆਉਣੀਆਂ ਨੇ, ਨਾ ਕੋਈ ਮਸ਼ੀਨ ਪੁਰਾਣੀ ਹੋਣੀ ਹੈ, ਨਾ ਕਿਸੇ ਦਾ ਪਾਸਾ ਟੁੱਟਣਾ, ਨਾ ਕੋਈ ਵੇਸਟੇਜ ਜਾਣੀ ਹੈ, ਕੁਛ ਵੀ ਨਹੀਂ। ਹਾਂਜੀ,
ਜੋਤ ਸਰੂਪੀ ਤਤ ਅਨੂਪ,
ਜੋਤ ਸਰੂਪੀ ਤਤ ਅਨੂਪ, ਉੱਥੇ ਕੀ ਰਹਿ ਗਿਆ ਹੁਣ, ਦਸਮ ਦੁਆਰ 'ਚ ਹੈ ਕੀ, ਕਹਿੰਦੇ ਜੋਤ ਇੱਕ ਤਾਂ ਜੋਤ ਸਰੂਪੀ ਹੈ, ਅਨੂਪ ਕਿਸਮ ਦਾ ਇੱਕ ਤੱਤ ਹੈ,
ਤੱਤ ਅਨੂਪ
ਬਾਹਰ ਨਹੀਂ ਹੈ ਉਹ ਜਿਹੀ ਚੀਜ਼, ਅਨੂਪ ਕਹਿਤਾ, ਹੋਰ ਕੋਈ ਬਾਹਰ ਨਹੀਂ, ਦੇਖੋ ਆ ਜਾ ਅਨੂਪ ਕਹਿਤੇ ਬੁੱਝਣ ਵਾਲੀ ਚੀਜ਼ ਹੋ ਗਈ, ਕਹਿ ਵੀ ਦਿੱਤਾ ਕਿਹਾ ਵੀ ਕੁਛ ਨਹੀਂ, ਕਹਿਤਾ ਜੋਤ ਸਰੂਪੀ ਤੱਤ
ਅਨੂਪ,
ਕਹਿਤਾ ਸਮਝਣ ਵਾਲਾ ਕੱਖ ਨਹੀਂ ਸਮਝਿਆ, ਦੱਸ ਵੀ ਦਿੱਤਾ ਦੱਸਿਆ ਵੀ ਹੈ ਨਹੀਂ, ਗਿਆ ਨਹੀਂ ਦੱਸਿਆ, ਦੱਸ ਦਿੱਤਾ ਦੱਸਿਆ ਗਿਆ ਨਹੀਂ, ਇਹਨੂੰ ਕਹਿੰਦੇ ਨੇ ਬੋਲ ਅਬੋਲ ਮੱਧ ਹੈ, ਬੋਲ ਦਿੱਤਾ ਪਰ ਅਬੋਲ ਰਹਿ ਗਿਆ,
ਜੋਤ ਸਰੂਪੀ ਤੱਤ ਅਨੂਪ
ਵਿਚਾਲੇ ਹੈ ਹੁਣ, ਵਿਚਾਲੇ ਕੀ ਹੁਣ ਬੁੱਝਣ ਵਾਲੀ ਗੱਲ ਹੈ, ਵਿਚਾਲੇ ਜੋਤ ਸਰੂਪੀ ਕੋਈ ਬਗਾਨੀ ਚੀਜ਼ ਹੈ, ਆਪਣੇ ਆਪ ਨੂੰ ਬੁੱਝਣਾ, ਉਹ ਕਹਿੰਦੇ ਤੂੰ ਉੱਥੇ ਆਪ ਹੀ ਹੈ, ਉੱਤੇ ਹੁਣ ਤੂੰ ਆਪ ਹੀ ਹੈ, ਜੋਤ ਸਰੂਪੀ ਵੀ ਹੈ, ਮਨ ਤੂੰ ਜੋਤ ਸਰੂਪ ਹੈ, ਮਨ ਜੋਤ ਨਹੀਂ ਹੈ। ਜਿਹਦੀ ਜੋਤ ਹੈ ਉਹ ਤੱਤ ਹੈ,
ਅਨੂਪ ਤੱਤ,
ਅਨੂਪ ਬਾਹਰ ਹੋ ਜਾ ਤੱਤ ਹੈ ਜੀ, ਦੋ ਇਕੱਠੇ ਹੀ, ਹੋਰ ਕੌਣ ਹੈ ਉੱਥੇ ਹਿਰਦੇ 'ਚ, ਹੋਰ ਕੌਣ ਆਇਆ, ਤਾਂ ਮਨ ਹੈ ਜਾਂ ਤੂੰ ਹੈ, ਤੇਰਾ ਮਨ ਔਰ ਤੂੰ ਦੋਏ ਹੋ, ਉੱਥੇ ਹੋਰ ਕੌਣ ਹੈ। ਜਦੋਂ ਧਿਆਨ ਧਿਆਨ ਮਨ ਕੀ ਹੈ, ਮਨ ਧਿਆਨ ਹੈ, ਹੁਣ ਆਪਾਂ ਨੇੜੇ ਆ ਜਾਂਦੇ ਹਾਂ, ਮਨ ਕੀ ਹੈ, ਧਿਆਨ ਹੈ, ਜਿਹੜਾ ਤੇਰਾ ਧਿਆਨ ਟਿਕਿਆ ਉਹ ਤਾਂ ਮਨ ਹੈ ਤੇਰਾ, ਬਸ ਜਿਹਦਾ ਧਿਆਨ ਹੈ ਕਹਿੰਦਾ ਮੇਰਾ ਧਿਆਨ ਉਹੀ ਤੂੰ ਹੈ, ਮੇਰਾ ਕਿਹਨੂੰ ਕਹਿੰਦਾ, ਮੇਰਾ ਧਿਆਨ ਉੱਧਰ ਸੀ, ਉਹ ਜਿਹਦਾ ਧਿਆਨ ਸੀ ਮੇਰਾ ਕਹਿੰਦਾ ਉਹਨੂੰ ਸਮਝ ਕੌਣ ਹੈ, ਨਾਲੇ ਮੇਰਾ ਕਹਿੰਦਾ ਨਾਲੇ ਜਾਣਦਾ ਨਹੀਂ ਤੂੰ ਕੌਣ ਹੈ, ਜਾਂ ਕਹਿੰਦਾ ਮੇਰਾ ਧਿਆਨ ਉੱਧਰ ਸੀ ਫਿਰ ਤੈਨੂੰ ਕੌਣ ਦੱਸੇ ਤੂੰ ਕੌਣ ਹੈ, ਦੂਆ ਦੱਸੇ ਕੋਈ ਨਾ, ਤਾਂ ਦੂਏ ਨੂੰ ਤੇਰੇ ਧਿਆਨ ਦਾ ਪਤਾ ਕਿੱਥੇ ਹੈ, ਨਾ ਦੂਏ ਨੂੰ ਤੇਰਾ ਪਤਾ ਤੂੰ ਕੌਣ ਹੈ, ਤੂੰ ਕਹਿੰਦਾ ਮੇਰਾ ਤਾਂ ਧਿਆਨ ਉੱਧਰ ਸੀ, ਦੂਆ ਤਾਂ ਤੇਰਾ ਸਰੀਰ ਦੇਖਦਾ, ਨਾ ਤੈਨੂੰ ਦੇਖਦਾ ਨਾ ਤੇਰੇ ਧਿਆਨ ਨੂੰ ਦੇਖਦਾ, ਨਾ ਦੂਏ ਨੂੰ ਪਤਾ ਤੇਰਾ ਧਿਆਨ ਕਿੱਥੇ ਸੀ, ਤਾਂ ਤੂੰ ਦੱਸਦਾ ਮੇਰਾ ਧਿਆਨ ਫਲਾਣੇ ਥੋਂ ਚਲਿਆ ਗਿਆ ਸੀ, ਫਿਰ ਤੂੰ ਦੱਸ ਤੂੰ ਕੌਣ ਹੈ, ਤੇਰਾ ਧਿਆਨ ਕੀ, ਤੈਨੂੰ ਇਹ ਪਤਾ, ਹੁਣ ਤਾਂ ਕਿਸੇ ਨੂੰ ਪਤਾ ਨਹੀਂ, ਇੰਨੀ ਕੁ ਗੱਲ ਬੁੱਝਣ ਵਾਲੀ ਹੈ, ਇੰਨੀ ਕੁ ਗੱਲ ਬੁੱਝਣ ਵਾਲੀ, ਹੋਰ ਕੁਛ ਨਹੀਂ ਬੁੱਝਣਾ, ਤੈਨੂੰ ਪਤਾ ਤੂੰ ਕੌਣ ਹੈ, ਪਰ ਤੈਂ ਬੁੱਝਣ ਵਾਲੇ ਪਾਸੇ ਕਦੇ ਗਿਆ ਹੀ ਨਹੀਂ, ਇਹ ਗੱਲ ਬੁੱਝਣ 'ਤੇ ਕਦੇ ਤਾਂ ਟਾਈਮ ਵੇਸਟ ਕੀਤਾ ਹੀ ਨਹੀਂ, ਇਹ ਗੱਲ ਬੁੱਝਣ 'ਤੇ ਕਦੇ ਅਕਲ ਤੋਂ ਕੰਮ ਲਿਆ ਹੀ ਨਹੀਂ, ਬਸ ਅਕਲ ਤਾਂ ਜਦੋਂ ਕੰਮ ਲੈਣ ਲੱਗ ਗਿਆ ਨਾ, ਇਹਨੂੰ ਬੁੱਝਣ ਵਾਸਤੇ ਨੇੜੇ ਹੀ ਆ ਬੁੱਝਣਾ, ਬੁੱਝਣਾ ਦੂਰ ਨਹੀਂ ਹੁੰਦਾ, ਬੁੱਝਣਾ ਕੋਈ ਬਹੁਤੀ ਔਖੀ ਗੱਲ ਨਹੀਂ ਹੈ, ਬੁੱਝਣ ਵੱਲ ਧਿਆਨ ਹੀ ਨਹੀਂ ਹੈ ਕਿਸੇ ਦਾ, ਬੁੱਝਣ ਵੱਲ ਅਕਲ ਦਾ ਕੰਮ ਹੀ ਨਹੀਂ, ਬਾਹਰ ਨੂੰ ਝਾਕੀ ਜਾਂਦਾ, ਬਾਹਰ ਹੈ ਕੁਛ, ਬਾਹਰ ਕੀ ਹੈ, ਬਾਹਰ ਤਾਂ ਮਾਇਆ, ਬਾਹਰ ਦਾ ਆ ਫਿਰ ਮਿੱਟੀ ਦੇ ਮੂਲ, ਮਾਟੀ ਕੇ ਪੁਤਲੇ ਤੁਰੇ ਫਿਰਦੇ ਨੇ, ਤੇਰੇ ਵਰਗੇ ਹੀ ਉਹ ਨੇ, ਕਿਉਂ ਤੁਰੇ ਫਿਰਦੇ ਨੇ, ਜਿਵੇਂ ਤੂੰ ਤੁਰਿਆ ਫਿਰਦਾ ਹੋਵੇ ਉਹ ਤੁਰੇ ਫਿਰਦੇ ਨੇ, ਇੰਨੇ ਕੁ ਬੁਝਾਰਤ ਹੈ ਬਸ ਸਾਰੀ, ਟੋਟਲ ਗੁਰਬਾਣੀ ਦਾ ਮਤਲਬ ਇੰਨੀ ਉਹ ਬੁਝਾਰਤ ਬੁੱਝਣੀ ਹੈ, ਕਹਾ ਬੁਝਾਰਤ ਬੁੱਝੈ, ਬੁਝਾਰਤ ਇਹ ਹੈ ਬੁੱਝਣ ਵਾਲਾ ਪਸ਼ੂ ਹੈ, ਜੇ ਤਾਂ ਆਉਂਦਾ ਆਦਮੀ ਫਿਰ ਤਾਂ ਲੈਂਦਾ ਬੁੱਝ, ਗੁਰਬਾਣੀ ਪਸ਼ੂ ਤੇ ਆਦਮੀ ਬਣਾਉਂਦੀ ਹੈ ਇਹਨੂੰ, ਇਹ ਆਦਮੀ ਬਣ ਗਿਆ ਬੁੱਝਣੂਗਾ, ਜਿੰਨਾ ਚਿਰ ਪਸ਼ੂ ਹੈ ਬੁੱਝ ਸਕਦਾ ਹੀ ਨਹੀਂ, ਕਿ ਪਸ਼ੂ ਦਾ ਕੰਮ ਹੁੰਦਾ ਪੇਟ ਭਰ ਲਿਆ ਖਾ ਲਿਆ ਸੌ ਲਿਆ, ਪੇਟ ਭਰ ਲਿਆ ਖਾ ਲਿਆ ਸੌ ਲਿਆ, ਇਹ ਮਾੜਾ ਮੋਟਾ ਭਿੜ ਭੁੜ ਲਿਆ, ਆਦਤ ਹੁੰਦੀ ਹੈ ਜੀ, ਭੱਜ ਨੱਠ ਲਿਆ, ਇਹ ਬੁਝਾਰਤ ਬੁੱਝਣੀ ਹੈ ਸਰ, ਕੁਛ ਵੀ ਨਹੀਂ ਬੁੱਝਣ ਨੂੰ, ਹਾਂਜੀ,
ਅਮਲ ਨਾ ਮਲ ਨਾ ਛਾ ਨਹੀਂ ਧੂਪ,
ਜੋਤ ਸਰੂਪੀ ਤੱਤ ਅਨੂਪ, ਅਮਲ ਮਾਇਆ ਨਹੀਂ ਹੈ ਹੁਣ ਉੱਥੇ, ਅਮਲ ਮੈਲ ਕੋਈ ਨਹੀਂ,
ਨਾ ਮਲ ਨਾ ਛਾ ਨਹੀਂ ਧੂਪ,
ਮਾਇਆ ਨਹੀਂ ਹੈ ਉੱਥੇ, ਮਾਇਆ ਦੀ ਕੋਈ ਗੱਲ ਹੁੰਦੀ ਤਾਂ ਦੱਸਦੇ, ਅਮਲ ਨਾ ਮਲ ਮੈਲ ਨਹੀਂ ਹੈ, ਮਾਇਆ ਨਹੀਂ ਹੈ, ਸਰੀਰ ਆ ਬਾਹਰਲਾ ਸਰੀਰ ਵਾਲੀ ਕੋਈ ਗੱਲ ਨਹੀਂ ਹੈ, ਉਹਦੀ ਛਾਂ ਧੁੱਪ ਨਹੀਂ ਹੈ,
ਨਾ ਛਾਂ ਨਹੀਂ ਧੁੱਪ,
ਛਾਂ ਨਹੀਂ ਨਾ ਧੁੱਪ ਹੈ, ਧੁੱਪ ਵੀ ਦੀਦੀ ਅੱਖਾਂ ਨੂੰ, ਛਾਂ ਵੀ ਦੀਦੀ ਅੱਖਾਂ ਨੂੰ, ਦੋਵੇਂ ਚੀਜ਼ਾਂ ਨਹੀਂ ਹਨ, ਨਾ ਛਾਂ ਹੈ ਨਾ ਧੁੱਪ ਹੈ, ਜਿਹੜੇ ਦੀਵੇ ਦਾ ਜੋਤ ਦਾ ਬਾਹਰ ਦਰਸ਼ਨ ਕਰਾਉਂਦੇ ਨੇ ਉਹਦੀ ਧੁੱਪ ਵੀ ਹੈ ਛਾਂ ਵੀ ਹੈ, ਧੁੱਪ ਤਾਂ ਉਹਦੀ ਰੋਸ਼ਨੀ ਹੈ, ਛਾਂ ਨਹੀਂ, ਥੱਲੇ ਦੀਵੇ ਥੱਲੇ ਹਨੇਰਾ ਹੀ ਹੁੰਦਾ, ਦੀਵੇ ਦੇ ਥੱਲੇ ਕੀ ਹੁੰਦਾ ਹਨੇਰਾ, ਇਹ ਜੋਤ ਤਾਂ ਹੋ ਹੀ ਨਹੀਂ ਸਕਦੀ ਬਾਹਰ ਲਈ, ਜਿਹੜੀ ਜੋਤ ਲਈ ਫਿਰਦੇ ਨੇ, ਛਾਂ ਧੁੱਪ ਹੈ ਉੱਥੇ, ਉੱਥੇ ਅੱਖਾਂ ਨੂੰ ਦੇਖਣ ਵਾਲਾ ਦੀਪ, ਇੱਥੇ ਅੱਖਾਂ ਨੂੰ ਦੇਖਣ ਵਾਲਾ ਕੁਛ ਵੀ ਨਹੀਂ, ਅੱਖਾਂ ਵਾਜੋਂ ਇੱਥੇ ਵੇਖਣਾ, ਅੱਖਾਂ ਵਾਜੋਂ ਛਾਂ ਧੁੱਪ ਹੈ ਨਹੀਂ, ਆਕਾਸ਼ ਦੀ ਛਾਂ ਦਿਖਾਓ ਕਿੱਥੇ, ਸਰੀਰ ਉਹਦਾ ਆਕਾਸ਼ ਹੈ, ਆਕਾਸ਼ ਦੀ ਛਾਂ ਦਿਖਾਓ ਕਿੱਥੇ, ਆਕਾਸ਼ ਦੀ ਛਾਂ ਹੁੰਦੀ ਹੈ, ਆਕਾਸ਼ ਹੁੰਦਾ, ਆਕਾਸ਼ ਤਾਂ ਹੈਗਾ, ਛਾਂ ਨਹੀਂ ਹੁੰਦੀ। ਧੁੱਪ ਦਾ ਕੋਈ ਸਰੀਰ ਨਹੀਂ ਹੁੰਦਾ, ਧੁੱਪ ਦਾ ਸਰੀਰ ਹੈ ਕੋਈ? ਧੁੱਪ ਦਾ ਸਰੀਰ ਦੀਂਦਾ ਪੈਂਦੀ, ਦੂਰ ਤੋਂ ਹੀ ਦੀਂਦਾ ਆਪਾਂ ਨੂੰ ਚੱਲਣਾ, ਜਾਂ ਧੁੱਪ ਆਉਂਦੀ ਹੈ ਦੂਰ ਤੋਂ ਹੀ ਦੀਂਦਾ ਨਾ ਚੱਲਣਾ। ਧੁੱਪ ਦਾ ਸਰੀਰ ਆਕਾਸ਼ ਹੈ, ਧੁੱਪ ਦਾ ਸਰੀਰ, ਧੁੱਪ ਆਉਂਦੀ ਮੂਹਰੇ ਆਕਾਸ਼ ਆਉਂਦਾ ਨਾ, ਜਾਂ ਧੁੱਪ ਕਿਰਨਾ ਆਉਂਦੀਆਂ ਆਕਾਸ਼ ਦੇ ਬੀਤੀ ਆਉਂਦੀਆਂ ਨੇ, ਆਕਾਸ਼ ਦੀ ਛਾਂ ਨਹੀਂ ਪੈਂਦੀ ਥੱਲੇ। ਜਿਵੇਂ ਧੁੱਪ ਆਵੇ ਰਾਹ 'ਚ ਬੱਦਲ ਆ ਗਿਆ, ਜੇ ਬੱਦਲ ਦੀ ਛਾਂ ਪੈਂਦੀ ਹੈ ਧਰਤੀ 'ਤੇ, ਆਕਾਸ਼ ਵਿੱਚ ਕੋਈ ਵੀ ਚੀਜ਼ ਆ ਜਾਵੇ ਉਹਦੀ ਛਾਂ ਪਊਗੀ ਧਰਤੀ 'ਤੇ, ਜਾਂ ਕਿਤੇ ਰਾਹ ਦੇ ਵਿੱਚ ਹਨੇਰਾ ਹੋਊਗਾ ਉਹਨੇ ਤਾਂ, ਪਰ ਆਕਾਸ਼ ਨਹੀਂ ਰੋਸ਼ਨੀ ਨਹੀਂ ਰੋਕਦਾ, ਆਕਾਸ਼ ਰੋਸ਼ਨੀ ਨੂੰ ਨਹੀਂ ਰੋਕਦਾ। ਇਸ ਕਰਕੇ ਨਾ ਆਕਾਸ਼ ਦੀ ਛਾਂ ਹੁੰਦੀ ਹੈ, ਨਾ ਆਕਾਸ਼ ਦੀ ਧੁੱਪ ਹੁੰਦੀ ਹੈ।
ਆਕਾਸ਼ ਤੱਤ ਅਨੂਪ ਹੈ,
ਆਕਾਸ਼ ਤੱਤ ਅਨੂਪ ਹੈ,
ਤੱਤ ਅਨੂਪ ਹੈ,
ਆਕਾਸ਼ ਤੱਤ ਅਨੂਪ ਹੈ। ਹੁਣ ਇੱਕ ਤੱਤ ਦੀ ਗੱਲ ਕਰ, ਗੱਲ ਹੁੰਦੀ ਸੀ ਗੱਲ, ਇਹੀ ਤਾਂ ਤੱਤ ਹੈ ਉਹ, ਇਹੀ ਉਹਦੀ ਦੇਹੀ ਹੈ, ਹੋਰ ਕੀ ਹੈ? ਦੇਹੀ ਵੀ ਦੱਸਤੀ ਔਰ ਦੇਹੀ ਦੀ ਛਾਂ ਧੁੱਪ ਨਹੀਂ ਹੈ, ਉਹਦੀ ਧੁੱਪ ਨਹੀਂ ਆਕਾਸ਼ ਦੀ ਛਾਂ ਨਹੀਂ। ਜਿਹੜੀ ਜੋਤ ਹੈ, ਜੋਤ ਆ ਜੀਵ ਹੈ, ਜੀਵ ਦੀ ਧੁੱਪ ਨਹੀਂ ਹੁੰਦੀ, ਆਕਾਸ਼ ਦੀ ਛਾਂ ਨਹੀਂ ਹੁੰਦੀ। ਆਕਾਸ਼ ਦੀ ਤਾਂ ਛਾਂ ਬਾਹਰ ਵੀ ਨਹੀਂ, ਆਕਾਸ਼ ਦੀ ਛਾਂ ਨਹੀਂ ਹੁੰਦੀ, ਇਹ ਤਾਂ ਬਾਹਰ ਵੀ ਗੱਲ ਸਮਝ ਆਊ। ਆਕਾਸ਼ ਦੀ ਛਾਂ ਨਹੀਂ ਹੁੰਦੀ, ਇਹ ਤਾਂ ਬਾਹਰੋਂ ਵੀ ਸਮਝਾ ਸਕਦੇ ਹਾਂ, ਧੁੱਪ ਵਾਲੀ ਗੱਲ ਨਹੀਂ ਸਮਝਾ ਹੁੰਦੀ, ਧੁੱਪ ਵਾਲੀ ਔਖੀ ਹੈ।
ਨਾ ਹੀ ਧੁੱਪ ਦਾ ਮਤਲਬ ਬਾਹਰ ਵਰਗੀ ਰੋਸ਼ਨੀ ਨਹੀਂ ਹੈ,
ਬਾਹਰ ਵਰਗੀ ਰੋਸ਼ਨੀ ਨਹੀਂ ਹੈ। ਜੇ ਬਾਹਰ ਵਰਗੀ ਰੋਸ਼ਨੀ ਹੋ, ਉਹਦੀ ਛਾਂ ਵੀ ਹੁੰਦੀ ਹੈ, ਕਿਉਂਕਿ ਬਾਹਰ ਭੀਤਰ ਹੈ ਨਾ, ਇੱਥੇ ਆਊਗਾ ਹੋਰ ਕੁਛ, ਬਾਹਰ ਭੀਤਰ ਹਾਂ। ਜਿਹੜਾ ਸੂਖਮ ਮੈਂ ਜਾਣੋ ਅਸਤੂਲ ਹੈ ਨਾ, ਜਦ ਆ ਅਸਤੂਲ ਉਹਦੇ ਵਿੱਚ ਹੈ, ਤਾਂ ਇਹ ਬਾਹਰਲੇ ਦੀ ਵੀ ਅੰਦਰ ਛਾਉ ਨਹੀਂ, ਬਾਹਰਲੇ ਡਿਸਟਰਬ ਨਹੀਂ ਕਰਦੀ ਮਾਇਆ ਉਹਨੂੰ, ਮਾਇਆ ਉਹ ਰੋਸ਼ਨੀ ਨੂੰ ਜੋਤ ਨੂੰ ਡਿਸਟਰਬ ਨਹੀਂ ਕਰਦੀ, ਮਾਇਆ ਨੂੰ ਪਾਰਦਰਸ਼ੀ ਕਰ ਜਾਂਦੀ ਹੈ। ਸੂਖਮ ਜਿਵੇਂ ਤੱਕ ਜਿਹੜਾ ਆਕਾਸ਼ ਹੈ ਪਾਰਦਰ, ਆਕਾਸ਼ ਦੀ ਡੋਰ ਜਿਵੇਂ ਬਿਜਲੀ ਨਿਕਲਦੀ ਹੈ ਮਾਇਆ ਦੇ, ਐਂ ਆਕਾਸ਼ ਦੇ ਬਿਜਲੀ ਆਕਾਸ਼ ਵਾਸਤੇ ਉਹ ਡੋਰ ਹੈ, ਆਕਾਸ਼ ਡੋਰ ਹੈ ਸਾਰੇ ਦੁਨੀਆ ਵਾਸਤੇ, ਸਾਰੀ ਸ੍ਰਿਸ਼ਟੀ ਵਾਸਤੇ, ਸਾਰੀ ਮੈਟਰ ਵਾਸਤੇ ਆਕਾਸ਼ ਡੋਰ ਹੈ, ਆਕਾਸ਼ ਵਾਸਤੇ ਉਹ ਡੋਰ ਹੈ। ਆਕਾਸ਼ ਦੇ ਬਸ ਵਿੱਚ ਸਾਰਾ ਕੁਛ ਹੈ, ਮੈਟਰ ਹੈ, ਔਰ ਆਕਾਸ਼ ਉਹਦੇ ਬਸ ਵਿੱਚ ਹੈ, ਉਦੋਂ ਵੀ ਸੁਖਮ। ਆਹ ਕਹਿਣ ਦਾ ਮਤਲਬ
ਆਕਾਸ਼ ਉਹਦੇ ਬਸ ਵਿੱਚ,
ਆਕਾਸ਼ ਉਹਦੇ ਕਾਬੂ 'ਚ ਪੀਤਾ ਹੋਇਆ, ਉਹਦੇ ਅੰਦਰ ਹੈ ਆਕਾਸ਼, ਜਿਹਦੇ ਆਕਾਸ਼ ਅੰਦਰ ਹੈ ਕਿੰਨਾ ਸੁਖ ਹੋ ਸਕਦਾ।
ਪੀਤਾ ਹੋਏ ਦਾ ਭਾਵ ਅੰਦਰ ਹੁੰਦਾ, ਪੀਤੇ
ਹੋਏ
ਉਹ ਲਫ਼ਜ਼ ਦਾ ਕਈ ਵਾਰੀ ਆਇਆ ਪੀਤਾ, ਮਤਲਬ ਪੀਤੇ ਹੋਏ ਦਾ ਭਾਵ ਹੋਇਆ ਵੀ ਅੰਦਰ ਹੈ,
ਜੇ ਅੰਦਰ ਹੋ ਤਾਂ ਹੀ ਆਕਾਸ਼ ਕਾਬੂ 'ਚ ਹੈ, ਜੇ ਹਵਾ ਟਾਇਰ ਦੇ ਅੰਦਰ ਹੈ ਤਾਂ ਹੀ ਕਾਬੂ 'ਚ ਹੈ, ਜੇ ਹਵਾ ਹੀ ਬਾਹਰ ਹੈ ਕਾਬੂ 'ਚ ਕਿਵੇਂ ਫਿਰ? ਜੇ ਮਾਇਆ ਉਹਦੇ ਅੰਦਰ ਹੈ, ਮਾਇਆ ਨਾਲ ਬੜਾ ਉਹ ਹੋਇਆ, ਮਾਇਆ ਪਤੀ ਉਹ ਤਾਂ ਹੀ ਹੈ, ਜੇ ਮਾਇਆ ਉਹਦੇ ਅੰਦਰ ਹੈ, ਮਾਇਆ ਤੋਂ ਵੱਡਾ ਉਹ, ਮਾਇਆ ਕਾਬੂ 'ਚ ਹੈ ਉਹਦੇ, ਉਹ ਮਾਇਆ ਦੇ ਕਾਬੂ ਹੋ ਗਿਆ ਫਿਰ ਤਾਂ, ਆਕਾਸ਼ ਦੇ ਅੰਦਰ ਉਹਨੂੰ ਵੜਿਆ ਕੀ ਨੇ,
ਅੰਦਰ ਦਾ ਮਤਲਬ ਕੰਟਰੋਲ 'ਚ ਹੈ ਅਧੀਨ ਹੈ
ਕੀ, ਮਾਇਆ ਘੇਰੀ ਆਕਾਸ਼ ਘੇਰਿਆ ਹੋਇਆ, ਦੱਬਿਆ ਹੋਇਆ ਆਕਾਸ਼, ਕੌਰ ਪੰਡਿਆ ਅੰਬਰ ਕਾਸੂ ਲਾਗਾ, ਇਹ ਅੰਬਰ ਜਿਹੜਾ ਹੈਗਾ ਇਹ ਤੰਬੂ ਇਕੱਠਾ ਕਿਉਂ ਨਹੀਂ ਹੁੰਦਾ, ਹਵਾ ਚੱਲਦੀ ਹੈ ਫੜਫੜਾਉਂਦਾ ਕਿਉਂ ਨਹੀਂ, ਇਹ ਅੰਬਰ ਦਾ ਕੱਪੜਾ ਇਹ 'ਚ ਵਲ ਕਿਉਂ ਨਹੀਂ ਪੈਂਦਾ, ਵਲਦਾ ਤਾਂ ਪਵੇ ਜੋ ਜੋਤ 'ਚ ਵਲ ਪਵੇ, ਜੋਤ ਉਹਨੂੰ ਅੰਬਰ ਉਹਦੇ ਵਿੱਚ ਹੈ, ਉਹਦਾ ਹੀ ਸਾਂਭਿਆ ਹੋਇਆ ਅੰਬਰ, ਅੰਬਰ ਉਵੇਂ ਰਹੂਗਾ ਤਣਿਆ ਹੋਇਆ, ਜਿਵੇਂ ਉਹ ਤਣਿਆ ਹੋਇਆ ਸਰਬ ਵਿਆਪੀ ਹੈ, ਖਿੱਚ ਕੇ ਰੱਖਿਆ ਹੋਇਆ ਅੰਬਰ, ਉਹਨੇ ਵੜ ਨਹੀਂ ਪੈ ਸਕਦਾ, ਅਤੇ ਵੜ ਪੈ ਗਿਆ ਅੰਬਰ ਤਾਂ ਇਕੱਠਾ ਹੋ ਗਿਆ, ਸੂਖਸ਼ਮ ਹੈ ਅੰਬਰ, ਸਵਾਲ ਹੈ ਐਸਾ ਕਰ ਤੱਕ ਵੀ ਨੇ ਕੌਰ ਵੱਡਿਆ ਅੰਬਰ ਕਾ ਸੁਣ ਅੰਬਰ ਦਾ ਸਾਧਨ ਜੁੜਿਆ ਹੋਇਆ ਤੈਨੂੰ ਹਵਾ ਦਾ ਪਤਾ ਹੈ ਤੈਨੂੰ ਪਾਣੀ ਦਾ ਪਤਾ ਹੈ ਤੈਨੂੰ ਅੱਗ ਦਾ ਪਤਾ ਹੈ ਤੈਨੂੰ ਮਿੱਟੀ ਦਾ ਪਤਾ ਚਾਰ ਤੱਤਾਂ ਦਾ ਪਤਾ ਅੰਬਰ ਦੱਸ ਕੀ ਹੈ ਜੇ ਅੰਬਰ ਹੈ ਲੱਗਿਆ ਜੁੜਿਆ ਹੋਇਆ ਕਾਹਦੇ ਨਾਲ ਹੈ ਜੁੜਿਆ ਹੋਇਆ ਉਹਦੇ ਨਾਲ ਜਿਹੜਾ ਮਾਇਆਪਤੀ ਹੈ ਮਾਇਆਪਤੀ ਦੇ ਹੁਕਮ 'ਚ ਅੰਬਰ ਹੁਕਮ ਨਾਲ ਜੁੜਿਆ ਹੋਇਆ ਹੁਕਮ ਨੇ ਜਿਉਂਦਾ ਤਿਉਂ ਰੱਖਿਆ ਸੱਚੇ ਤੇ ਪਵਨਾ ਪਿਆ ਪਵਨਾ ਛੱਡਿਆ ਸੱਚੇ ਨੇ ਅੰਬਰ ਛੱਡਿਆ ਹੀ ਨਹੀਂ ਅੰਬਰ ਕਿਹਾ ਤੂੰ ਖੜ ਜਾ ਹਵਾ ਨੂੰ ਕਹਿ ਗੈਟ ਆਊਟ ਹਵਾ ਬਾਹਰ ਕੱਢਦੀ ਅੰਬਰ ਤੋਂ ਹਵਾ ਅੱਡ ਕਰਤੀ ਹਵਾ ਨੂੰ ਕਹਿ ਗੈਟ ਆਊਟ ਅੰਬਰ ਛੱਡ ਕੇ ਚਲੀ ਜਾ ਉਹ ਬਾਹਰ ਨਿਕਲ ਗਈ ਅੰਬਰ ਨੂੰ ਕਿਹਾ ਨਹੀਂ ਉਹ ਵਿਚਾਰਾ ਉੱਥੇ ਖੜ ਹਾਂਜੀ
ਅਮਲ ਨਾ ਮਲ ਛਾਂ ਨਹੀਂ ਧੂਪ
ਜਿੱਥੇ ਮੈਲ ਹੋਊਗੀ ਉੱਥੇ ਧੁੱਪ ਛਾਂ ਹੁੰਦੀ ਹੈ ਉਹਦੀ ਸੂਰਜ ਵੀ ਮਾਇਆ ਦਾ ਤਾਂ ਉਹਦੀ ਧੁੱਪ ਹੈ ਸੂਰਜ ਦੇ ਰਾਹ 'ਚ ਵੀ ਮਾਇਆ ਆਊਗੀ ਤਾਂ ਛਾਂ ਹੋਊਗੀ ਤਾਂ ਉਹਦੀ ਰੋਸ਼ਨੀ ਰੋਕੂਗੀ ਜੇ ਕੋਈ ਰਾਹ 'ਚ ਮੈਟਰ ਆਊਗਾ ਤਾਂ ਹੀ ਰਾਹ ਰੋਕੂ ਚਾਹੇ ਬਦਲੇ ਅੱਜ ਉਹ ਮਾਇਆ ਦੀ ਛਾਂ ਬਣਦੀ ਹੈ ਮਾਇਆ ਛਾਇਆ ਹੈ ਛਾਇਆ ਛੁੱਚੀ ਜਗਤ ਭੁਲਾਨ ਮਾਇਆ ਨੂੰ ਛਾਇਆ ਕਿਹਾ ਹੋਇਆ ਛਾਇਆ ਮਾਇਆ ਕਰਕੇ ਹੀ ਹੈ ਜੇ ਮਾਇਆ ਨਾ ਹੋਵੇ ਛਾਇਆ ਹੁੰਦੀ ਉਹਦੀ ਛਾਇਆ ਛੁੱਚੀ ਜਗਤ ਭੁਲਾਨਾ ਇਹ ਛਾਇਆ ਛੁੱਚੀ ਆ ਖਾਲੀ ਚੀਜ਼ ਆ ਕੁਛ ਵੀ ਨਹੀਂ ਇਹਦੇ ਵਿੱਚ ਨਹੀਂ ਕੁਛ ਹੈਗਾ ਮਾਇਆ ਦੇ ਖਾਲੀ ਆ ਵਿੱਚੋਂ ਛੁੱਚੀ ਹੁੰਦਾ ਖਾਲੀ ਛਾਇਆ ਛੁੱਛੀ ਜਗਤ ਭਲਾਨਾ ਜਗਤ ਕਹਿੰਦਾ ਖਾਲੀ ਮਾਇਆ ਜੀ ਭਰਿਆ ਬਿਲਕੁਲ ਖਾਲੀ ਜਗਤ ਭੁਲਾਨਾ ਜਗਤ ਨੂੰ ਪਿੱਛੇ ਜਗਤ ਪਿੱਛੇ ਪਿੱਛੇ ਮਾਇਆ ਬੂਰੇ ਬੂਰੇ ਜਗਤ ਪਿੱਛੇ ਪਿੱਛੇ ਮਾਇਆ ਬੂਰੇ ਬੂਰੇ ਵਿੱਚੋਂ ਕੀ ਨਿਕਲਦਾ ਵਿੱਚੋਂ ਕੁਛ ਵੀ ਨਹੀਂ ਲਿਖਿਆ ਕਿਰਤ ਧੁਰੋਂ ਪਰਵਾਨਾ ਮਾਇਆ ਤਾਂ ਇਹੋ ਜਿਹਾ ਹੀ ਕੁਛ ਹੈ ਅੰਦਰੋਂ ਉਹਦੇ ਇੱਛਾ ਪੈਦਾ ਹੁੰਦੀ ਹੈ ਜਿਹੜੀ ਧੁਰੋਂ ਪਰਵਾਨਾ ਇੱਛਾ ਪੈਦਾ ਹੁੰਦੀ ਹੈ ਜਾਂ ਇੱਛਾ ਜਦ ਪਰਵਾਨਾ ਹੁਕਮ ਹੋਇਆ ਤਾਂ ਮਾਇਆ ਪੈਦਾ ਹੋਈ ਹੈ ਮਨ ਅੰਦਰ ਇੱਛਾ ਪੈਦਾ ਹੁੰਦੀ ਹੈ ਮਨ ਦੇ ਪਿੱਛੇ ਦੌੜਦਾ ਹਾਂਜੀ
ਆਕਾਸ਼ ਇਹ ਤਾਂ ਮਤਲਬ ਤੱਤ ਮਾਇਆ ਦੇ ਤੱਤਾਂ 'ਚ ਗਿੱਲੇ ਆਕਾਸ਼ ਤੱਤ ਮਾਇਆ ਦਾ ਹੈ ਨਹੀਂ
ਕੀ
ਆਕਾਸ਼ ਹੈ ਜਿਹੜਾ ਗਿਣਤੀ ਇਹਨਾਂ ਨੇ ਪੰਜ ਤੱਤਾਂ 'ਚ ਕਰਤੀ ਵੈਸੇ ਆਕਾਸ਼ ਦੀ
ਆਕਾਸ਼ ਸੱਚੇ ਤੇ ਅੱਡ ਹੋ ਹੀ ਨਹੀਂ ਸਕਦਾ ਸੱਚੇ ਦੀ ਦੇਹੀ ਹੈ ਆਕਾਸ਼
ਤੱਤ ਰੂਪ ਤਾਂ ਫਿਰ ਉਹੀ ਆਕਾਸ਼ ਹੈ
ਤੱਤ ਰੂਪ ਉਹੀ ਹੈ ਔਰ ਕੌਣ ਮਾਇਆ ਦੀ ਸਾਨੂੰ ਹਵਾ ਦਾ ਪਤਾ ਹੈ ਆਕਾਸ਼ ਇਕੱਠਾ ਕਰਕੇ ਦਿਖਾਓ ਆਕਾਸ਼ ਨੂੰ ਫੜ ਕੇ ਦਿਖਾਓ ਕੋਈ ਆਕਾਸ਼ ਫੜ ਹੁੰਦਾ ਗੁੱਠੀ ਮੀਚ ਲਓ ਆਕਾਸ਼ ਬਾਹਰ ਨਿਕਲ ਜਾਂਦਾ ਗੁੱਠੀ ਇਕੱਠੀ ਹੋ ਜਾਂਦੀ ਹੈ ਇਹ ਉਹਦੀ ਦੇਹੀ ਹੈ ਸੱਚੇ ਦੀ ਆਕਾਸ਼ ਦੇਹੀ ਸਾਡੀ ਦੇਹੀ ਹੈ ਦੇਹੀ ਦੀਦੀ ਹੈ ਆਤਮਾ ਦੀਦੀ ਨਹੀਂ ਉਹਦੀ ਦੇਹੀ ਵੀ ਐਸੀ ਹੈ ਦੇਹੀ ਉਹਦੀ ਦੀਦੀ ਸਾਨੂੰ ਦੇਹੀ ਉਹਦੀ ਸਾਡੀ ਪਕੜ 'ਚ ਉਹਦੀ ਦੇਹੀ ਵੀ ਪਕੜ 'ਚ ਨਹੀਂ ਸਾਡੀ 'ਚ ਹੈ ਆਕਾਸ਼ ਹੈਗਾ ਕਰ ਲਓ ਫੜ ਲਓ ਆਕਾਸ਼ ਨੂੰ ਕਿਹੜਾ ਆਕਾਸ਼ ਦੇ ਤਾਂ ਅਸੀਂ ਫੜੇ ਹੋਏ ਹਾਂ ਆਕਾਸ਼ ਕੌਣ ਫੜ ਲੂਗਾ ਹਾਂਜੀ
ਇਕਾਦਸ਼ੀ ਏਕ ਦਿਸ ਧਾਵੈ ਤੋ ਜੋਨੀ ਸੰਕਟ ਬਹਰ ਨਾ ਆਵੈ
ਏਕਾਦਸ਼ੀ ਏਕ ਦਿਸ ਧਾਵੈ
ਏਕਾਦਸ਼ੀ ਏਕ ਦਿਸ ਧਾਵੈ
ਏਕਾਦਸ਼ੀ ਜਦ ਹੋ ਜਾਂਦਾ ਨਾ ਇੱਕੋ ਪਾਸੇ ਨੂੰ ਜਾਂਦਾ ਉਹਨੂੰ ਏਕਾਦਸ਼ੀ ਕਹਿੰਦੇ ਨੇ ਜਦੋਂ ਇੱਕੋ ਪਾਸੇ ਨੂੰ ਜਾਂਦਾ ਦੂਏ ਪਾਸੇ ਨੂੰ ਜਾਂਦਾ ਹੀ ਨਹੀਂ ਤਾਂ ਏਕਾਦਸ਼ੀ ਜਦ ਹੁੰਦੀ ਹੈ ਦਸਵੇਂ ਦਵਾਰ ਤੇ ਜਦ ਬਾਹਰ ਨਿਕਲਿਆ ਫਿਰ ਇੱਕੋ ਪਾਸੇ ਨੂੰ ਜਾਊਗਾ ਦੂਏ ਪਾਸੇ ਨੂੰ ਨਹੀਂ ਜਾਂਦਾ
ਇਕਾਦਸ਼ੀ ਏਕ ਦਿਸ ਧਾਵੈ
ਉਹਦੇ ਪਾਸੇ ਨੂੰ ਜਾ ਜਾਂਦਾ ਜਾਂ ਤ੍ਰਿਕੁਟੀ 'ਚ ਸੀ ਤ੍ਰਿਕੁਟੀ 'ਚੋਂ ਤਾਂ ਕਈ ਪਾਸੇ ਨੂੰ ਜਾਂਦਾ ਕਈ ਰਾਹ ਨੇ ਖੁੱਲ੍ਹਦੇ ਦਿਮਾਗ 'ਚੋਂ ਤਾਂ ਬਹੁਤ ਰਸਤੇ ਖੁੱਲ੍ਹਦੇ ਨੇ ਇਹਦੇ ਕੰਨਾਂ ਥਾਈ ਅੱਖਾਂ ਥਾਈ ਬਾਹਰ ਨਿਕਲ ਜਾਂਦਾ ਨੱਕ ਥਾਈ ਵੀ ਬਾਹਰ ਜੁੜਦਾ ਮੂੰਹ ਥਾਈ ਵੀ ਬਾਹਰ ਜੁੜਦਾ ਹਿਰਦੇ 'ਚੋਂ ਫਿਰ ਕੋਈ ਰਸਤਾ
ਏਕ ਦਿਸ ਧਾਵੈ
ਇੱਕੋ ਹੀ ਦੇਸ਼ਾਂ ਨੂੰ ਜਾ ਸਕਦਾ ਇੱਥੋਂ ਜੇ ਬਹੁਤੀਆਂ ਦੇਸ਼ਾਂ ਨੂੰ ਜਾਣਾ ਫਿਰ ਤ੍ਰਿਕੁਟੀ ਚੱਲ ਤਾਂ ਹੀ ਉਹਨੇ ਕਿਹਾ ਵੀ ਜਦ ਥੱਲੇ ਆ ਗਿਆ ਨਾ ਇਹ ਸਿਰਦੇ ਚ, ਫਿਰ ਇੱਥੋਂ ਜਿਹੜਾ ਅੰਬੂੜਾ ਧਾਰ ਜਿਹਨੂੰ ਇਹ ਹੜਕਦਾਰ ਕਹਿੰਦੇ ਨੇ, ਇੱਥੇ ਕਹਿੰਦੇ ਬੰਨ ਲਾ ਦਿਓ, ਗਾਹਾਂ ਜਾਣੇ ਨਾ ਦਿਓ, ਉੱਪਰ ਨਾ ਚੜ੍ਹ ਦਿਓ ਸੁਰਤ ਨੂੰ, ਕੈਲਾਸ਼ ਤੋਂ ਥੱਲੇ ਸੁੱਟ ਦਿਓ ਇਹਨੂੰ। ਸ਼ਿਵਜੀ ਕੈਲਾਸ਼ 'ਚ ਬੈਠਾ, ਕੈਲਾਸ਼ ਬੈਠਾ ਖੋਪੜੀ 'ਚ, ਖੋਪੜੀ 'ਚ ਲਾਉਂਦਾ ਸੰਬੰਧੀ ਨਹੀਂ ਲੱਗਦੀ ਹੁੰਦੀ, ਵੇਰਦੰਡ ਸਿਰ ਉੱਪਰ ਬਸਾ ਤਾਂ ਹੀ ਗਿਆ। ਜਦ ਥੱਲੇ ਆ ਜਾ ਕਬੀਰ ਕਹਿੰਦਾ, ਆਤਮਾ ਜਿੱਥੇ ਸੁਣਦੀ ਹੈ, ਗੁਰਮਤ ਗੁਰਬਾਣੀ ਨੂੰ ਵਿਚਾਰ, ਜਿੱਥੇ ਵਿਚਾਰ ਚੱਲਦੀ ਹੈ ਗੁਰਬਾਣੀ ਦੀ, ਇੱਥੇ ਹੀ ਕਰੇ ਪਿਛਲਾ ਪਾਸਾ ਬੰਦ ਕਰ ਦੇਵੇ, ਉੱਪਰ ਨਹੀਂ ਜਾ ਸਕਦੀ। ਇੱਥੋਂ ਨਿਕਲਣ ਦਾ ਰਸਤਾ ਕੀ ਹੈ? ਇੱਕ ਉਹ ਵਿਚਾਰ ਵਾਲੀ ਰਸਤਾ, ਫਿਰ ਨਿਕਲਣ ਦਾ ਹੋਰ ਕਿਤੇ ਨਹੀਂ, ਰਸਤਾ ਨਹੀਂ ਕੋਈ ਹੈ। ਇੱਥੋਂ ਸਰਵਵਿਆਪੀ ਹੁਣ, ਇੱਥੋਂ ਸਰਵਵਿਆਪੀ ਹੁਣ ਦਾ ਰਸਤਾ ਇੱਥੇ ਹੈ, ਹਾਰਟ 'ਚ। ਇੱਥੇ ਸਰਵਵਿਆਪੀ ਹੋਈ ਹੈ, ਏਕਾਦਸ਼ੀ ਏਕ ਦਿਸ
ਤੋ ਜੋਨੀ ਸੰਕਟ ਬਹਰ ਨਾ ਆਵੇ।
ਫਿਰ ਜੋਨੀ ਮੈਂ
ਸੰਕਟ, ਜੋਨੀ ਸੰਕਟ,
ਯਾਨੀ ਥੱਲੇ ਨੂੰ ਜਾਂਦਾ, ਫਿਰ ਅੰਦਰ ਨੂੰ ਜਾਂਦਾ, ਥੱਲੇ ਨੂੰ ਜਾਂਦਾ, ਇੱਕ ਤਾਂ ਸਮਝ ਥੱਲੇ ਨੂੰ ਜਾਂਦਾ, ਹੋਰ ਫੈਲਦਾ ਨਹੀਂ ਹੈ। ਏਕ ਦਿਸ ਧਾਵੈ, ਥੱਲੇ ਨੂੰ ਕਿਵੇਂ ਜਾਂਦਾ? ਗਹਿਰਾਈ 'ਚ ਨੂੰ ਜਾਂਦਾ, ਗਿਆਨ ਦੀ ਗਹਿਰਾਈ 'ਚ, ਗਹਿਰਾਈਆਂ, ਗਹਿਰ ਗੰਭੀਰ, ਗਹਿਰ ਗੰਭੀਰ ਰਹਿੰਦਾ, ਗਿਆਨ ਦੀ ਗਹਿਰਾਈ ਤੱਕ ਚਲਾ ਜਾਂਦਾ, ਥੱਲੇ ਹੀ ਉਤਰੀ ਜਾਂਦਾ। ਨਵੇਂ ਸੋ ਗੌਰਾ, ਜਿਹਨਾਂ ਗਹਿਰਾਈ ਗਿਆਨ ਦੀ ਗਹਿਰਾਈ ਤੱਕ ਜਾਈ ਜਾਂਦਾ, ਉਹਨਾਂ ਬੁੱਧਵਾਨ ਹੋ ਜਾਂਦਾ। ਗਿਆਨ ਦੀ ਗਹਿਰਾਈ, ਗਿਆਨ ਦੀ ਬਰੀਕੀ ਤੱਕ ਜਾਈ ਜਾਂਦਾ, ਬਰੀਕੀਆਂ ਬਰੀਕੀਆਂ ਪੜ੍ਹਦੇ ਬਰੀਕੀਆਂ ਦੇ ਹੀ ਫੁੱਲੀ ਜਾਂਦੇ। ਜਿੰਨਾ ਚਿਰ ਤੱਤ ਅਨੂਪ ਦਾ ਦਰਸ਼ਨ ਨਾ ਕਰ ਲਵੇ, ਉਹਨਾਂ ਚਿਰ ਗਹਿਰਾਈ ਤੱਕ ਬੋਲੀ ਜਾਂਦਾ। ਅਨੂਪ ਤੱਤ ਦਾ ਪਤਾ ਤਾਂ ਲੱਗਿਆ ਨੀ, ਇਹਦੀ ਗਹਿਰਾਈ ਤੱਕ ਜਾਓਗੇ ਪਤਾ ਲੱਗ ਜੂਗਾ। ਖੋਜੋਗੇ ਤਾਂ ਪਤਾ ਲੱਗ ਜੂਗਾ, ਖੋਜੀ ਗਹਿਰਾਈ ਤੱਕ ਜਾਂਦਾ ਹੁੰਦਾ। ਇਹ ਤਾਂ ਖੋਜ ਚੱਲਦੀ ਹੈ, ਹੋਰ ਕੁਛ ਨਹੀਂ, ਇੱਕ ਦੇਸ਼ ਦਾ ਮਤਲਬ ਖੋਜ ਚੱਲਦੀ ਹੈ।
ਤੋ ਜੋਨੀ ਸੰਕਟ ਬਹਰ ਨਾ ਆਵੇ,
ਫਿਰ ਜੋਨੀ ਸੰਕਟ ਦੁਬਾਰਾ ਨਹੀਂ ਆਉਂਦਾ। ਸੰਕਟ ਜੋਨੀ ਹੈ ਬਾਹਰ ਲਈ, ਮਾਇਆ ਦੀ ਜੋਨ ਜਿਹੜੀ ਹੈ ਸੰਕਟ ਦੀ ਜੋਨ, ਕਰਮ ਦੇ ਵਿੱਚ ਸੰਕਟ ਦੇ ਵਿੱਚ ਸੀ ਇਹ, ਉਹਦੇ ਬਾਅਦ ਵੀ ਸਾਰਾ ਸੰਕਟ ਹੈ ਸਾਰੀ ਜ਼ਿੰਦਗੀ।
ਸੀਤਲ ਨਿਰਮਲ ਭਇਆ ਸਰੀਰਾ,
ਸ਼ੀਤਲ ਨਿਰਮਲ ਭਇਆ ਸਰੀਰਾ, ਜਿਹੜਾ ਸਰੀਰ ਹੈ ਨਾ ਅੰਦਰਲਾ, ਬਾਹਰਲੇ ਦੀ ਗੱਲ ਨਹੀਂ, ਸਰੀਰ ਦੀ ਹੁੰਦੀ, ਬਾਹਰਲੇ ਦੀ ਗੱਲ ਨਹੀਂ, ਬਾਹਰ ਸਰੀਰ ਹੈ ਕਿੱਥੇ, ਬਾਹਰ ਤਾਂ ਮਾਇਆ। ਤਾਂ ਜਿਹੜਾ ਹਿਰਦਾ ਸਰੀਰ ਹੈ ਤਾਂ ਆਕਾਸ਼ ਰਹਿ ਗਿਆ ਹੁਣ,
ਸੀਤਲ ਨਿਰਮਲ ਭਇਆ ਸਰੀਰ,
ਬੜਾ ਆਕਾਸ਼ ਹੈ ਉਹੀ ਸਰੀਰ ਹੈ ਹੁਣ, ਆਕਾਸ਼ ਦਾ ਹੀ ਸਰੀਰ ਹੈ ਇਹਦਾ, ਸਰੀਰ ਹੁੰਦਾ ਨਿਰਮਲ ਹੈ। ਹਵਾ ਗਰਮ ਹੋ ਸਕਦੀ ਹੈ, ਆਕਾਸ਼ ਗਰਮ ਨਹੀਂ ਹੁੰਦਾ, ਸਭ ਕੁਝ ਜੰਮ ਜਾਂਦਾ, ਆਕਾਸ਼ ਨਹੀਂ ਜੰਮਦਾ, ਪਾਣੀ ਜੰਮ ਜਾਂਦਾ, ਹਵਾ ਵੀ ਜੰਮ ਹੋ ਜਾਂਦੀ ਹੈ, ਹਵਾ ਕਿਵੇਂ ਜੰਮਦੀ ਹੈ? ਗੈਸਾਂ ਨਹੀਂ ਜੰਮਦੀਆਂ, ਗੈਸਾਂ ਜੰਮ ਨਹੀਂ ਜਾਂਦੀਆਂ, ਜਿਹੜੀ ਹੋਰ ਗੈਸ ਜੰਮ ਜਾਂਦੀ ਹੈ, ਹਵਾ ਹੀ ਹੈ ਗੈਸ, ਗੈਸ ਵੀ ਜਮਾਈ ਜਾ ਸਕਦੀ ਹੈ, ਪਾਣੀ ਵੀ ਜਮਾਇਆ ਜਾ ਸਕਦਾ, ਅੱਗ ਵੀ ਜਮਾਈ ਜਾ ਸਕਦੀ ਹੈ, ਅੱਗ ਕਿਵੇਂ ਜੰਮਦੀ ਹੈ? ਲੱਕੜ ਜਾ ਇਕੱਠੀ ਨਹੀਂ ਕੀਤੀ
ਜਮਾ ਕਰਦੀ,
ਲੱਕੜ ਜਾ ਪਾਣੀ ਦੇ ਵਿੱਚ ਜੰਮੀ ਨਹੀਂ ਹੋਈ ਉੱਥੇ, ਛੱਡਾਂਗੇ ਪੜ 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 ਉੱਤੇ ਨੂੰ ਉੱਠੂ, ਪੈਟਰੋਲ ਚੱਕ ਜੰਮੀ ਨਹੀਂ ਹੋਈ, ਜਦ ਲੱਗ ਜੂਗਾ ਸਪਾਰਕ ਹੋ ਜੂ ਫਿਰ ਪਤਾ ਲੱਗਦਾ, ਫਿਰ ਭੱਜਦੀ ਹੈ ਨਾ, ਕਾਬੂ ਕੀਤੀ ਹੋਈ ਹੈ ਉੱਥੇ, ਅੱਗ ਵੀ ਜੰਮ ਜਾਂਦੀ ਹੈ, ਧਰਤੀ ਵੀ ਜੰਮ ਜਾਂਦੀ ਹੈ, ਆਹ ਧਰਤੀ ਜੰਮੀ ਹੋਈ ਹੈ, ਜੇ ਧੂੜ ਉੱਡ ਜਾਏ ਫੈਲ ਜੂਗੀ, ਉਹਦੇ ਐਟਮ ਨੇ ਜੰਮੀ ਹੋਈ ਚੀਜ਼ ਨੂੰ ਉਹ ਛੱਡਿਆ, ਉੱਥੇ ਐਟਮ ਬੰਬ ਜਾਂ ਚੱਲਦਾ, ਉਹ ਜੰਮੀ ਹੋਈ ਹੈ ਧਰਤੀ, ਜੰਮੀ ਹੋਈ ਮੈਟਰ ਜਾਂ ਛੁੱਟਦੀ ਹੈ ਐਟਮ ਬੰਬ ਬਣ ਜਾਂਦਾ, ਫਿਰ ਇਲੈਕਟ੍ਰੋਨ ਪ੍ਰੋਟੋਨ ਨਿਊਟਰਨ ਜਾਂਦੇ ਨੇ, ਜੰਮੀ ਹੋਈ ਆ ਹਲੇ ਸਭ ਮੈਟਰ ਹੈ। ਜਦ ਰੱਸਾ ਉਹਨੇ ਖਿੱਚਣਾ ਖੋਲਣਾ, ਉਹ ਹਾਈਡਰੋਜਨ ਬੰਬ ਫਿਰ ਨਿਊਕਲੀਅਰ ਫੇਰ ਹੁੰਦਾ ਸਿਆਪਾ ਖੜਾ ਹੈ, ਫਿਰ ਫੈਲਦੀ ਹੈ, ਜੰਮੀ ਚੀਜ਼ ਫੈਲਦੀ ਹੁੰਦੀ ਹੈ। ਇਹ ਚਾਰੇ ਤੱਤ ਜੰਮਦੇ ਨੇ, ਪੰਜਵਾਂ ਨਹੀਂ ਜੰਮਦਾ, ਪੰਜਵਾਂ ਦਾ ਜਮਾਉਣ ਵਾਲਾ ਸਾਰਿਆਂ ਨੂੰ, ਉਹ ਸਾਰਿਆਂ ਨੂੰ ਜਮਾਉਣ ਵਾਲਾ ਉਹ ਹੈ, ਇਹਨਾਂ ਨੂੰ ਚਾਹੇ ਛੱਡ ਦੇਵੇ ਚਾਹੇ ਇਕੱਠੇ ਕਰ ਦੇਵੇ, ਪ੍ਰੈਸ ਕਰ ਦੇਵੇ, ਚਾਹੇ ਚਾਹੇ ਤਾਂ ਕੁੰਡਰਸੀ ਖੋਲ ਦੇਵੇ ਇਹਨਾਂ ਦੀ, ਜਾਂ ਖਿੱਚ ਤੇਜ ਨਹੀਂ ਤਾਰ ਸੂਤ, ਉਹ ਤੇਜ ਹੁੰਦਾ ਸੁਰਤ ਦਾ, ਆਤਮਾ ਦਾ, ਉਹਦਾ ਸੂਤ ਨਹੀਂ ਖਿੱਚਣਾ, ਜਿਹੜਾ ਬੰਨਿਆ ਹੋਇਆ ਮੈਟਰ ਦਾ ਉਹਦਾ ਸੂਤ ਹੁੰਦਾ,
ਖਿੱਚਿਆ ਸੂਤ ਆਈ
ਥਾਂ, ਹਾਂ ਸੂਤ ਆਈ ਥਾਂ, ਬਸ ਉੱਥੇ ਹੀ ਚਲੀ ਜਾਂਦੀ ਹੈ, ਚੱਲ ਜਾਂਦਾ ਨਾ ਸਭ ਕੁਛ। ਇਹ ਆਪਣੇ ਅਤੀਤ ਵਿੱਚ ਜਾ ਕੇ ਆਕਾਸ਼ ਦੇ ਵਿੱਚ ਹੀ ਸਮਾ ਜਾਂਦੀ ਹੈ ਸ਼ਕਤੀ ਮਾਇਆ ਦੀ, ਮਾਇਆ ਸ਼ਕਤੀ ਰੂਪ ਹੋ ਕੇ ਸਾਰੀ ਮੈਟਰ ਵਿੱਚ ਹੀ ਸਮਾ ਜਾਂਦੀ ਹੈ, ਦੋਵੇਂ ਸ਼ਕਤੀਆਂ ਇਕੱਠੀਆਂ ਹੋ ਜਾਂਦੀਆਂ ਨੇ, ਮਾਇਆ ਬ੍ਰਹਮ ਰਵੈ
ਸਭ ਸੰਗ,
ਸਭ
ਮਾਇਆ ਬ੍ਰਹਮ ਰਮੈ ਸਭ,
ਇਹ ਸ਼ਕਤੀ ਹੈ ਰੋਹ ਸ਼ਕਤੀ। ਇਹ ਅੱਗ ਜ਼ਰੂਰ ਹੁੰਦੀ ਹੈ ਪਰ ਉਹਨੂੰ ਅੱਗ ਨਹੀਂ ਜਾਲ ਸਕਦੀ, ਪਾਏ ਨਾ ਥੱਕ ਹੈ, ਆਤਮਾ ਨੂੰ ਨਹੀਂ ਜਾਲ ਸਕਦੀ, ਨਾ ਆਕਾਸ਼ ਜਲਦਾ ਨਾ ਆਤਮਾ ਜਲਦੀ ਹੈ, ਆਕਾਸ਼ ਨਾਲ ਜੁੜੀ ਹੋਈ ਆਤਮਾ ਨਹੀਂ ਜਲਦੀ ਹੁੰਦੀ, ਉਹਨੂੰ ਨਹੀਂ ਸੇਕ ਲੱਗਦਾ, ਤਾਂ ਹੀ ਤੱਤੀ ਤੋਂ ਵੀ ਤਾਂ ਲੱਗਿਆ ਨਹੀਂ ਸੇਕ, ਜਿੰਨਾ ਚਿਰ ਪਾਣੀ ਜਾਂ ਆਤਮਾ ਫਸੀ ਹੋਈ ਹੈ ਉਨਾ ਚਿਰ ਸੇਕ ਹੁੰਦਾ, ਸੀਰਾ ਤਾਤਾ ਪਾਣੀ ਹੋ ਜਾਂਦਾ, ਜਿੰਨਾ ਚਿਰ ਪਾਣੀ ਜਾਂ ਨਾ ਆਤਮਾ ਉਨਾ ਚਿਰ ਪਾਣੀ ਵਾਲਾ ਸੇਕ ਮਹਿਸੂਸ ਕਰਦੀ ਹੈ, ਪਾਣੀ ਨੂੰ ਸੇਕ ਲੱਗਦਾ ਆਤਮਾ ਨੂੰ ਫਿਰ ਵੀ ਨਹੀਂ ਸੇਕ ਲੱਗਦਾ, ਮਹਿਸੂਸ ਕਰਦੀ ਹੈ ਪਾਣੀ ਵਾਲਾ ਸੇਕ ਆਤਮਾ, ਆਕਾਸ਼ ਨੂੰ ਤਾਂ ਸੇਕ ਹੀ ਨਹੀਂ ਲੱਗਦਾ। ਹਵਾ ਆਈ ਗਰਮ ਇਕਦਮ, ਆਪਾਂ ਨੂੰ ਹਵਾ ਲੱਗੀ ਗਰਮ, ਹਵਾ ਗਾਹ ਨਾ ਵੀ ਆਕਾਸ਼ ਤਾਂ ਠੰਡਾ ਹੀ ਹੈ, ਆਕਾਸ਼ ਤਾਂ ਗਰਮ ਕਰਕੇ, ਜੇ ਆਕਾਸ਼ ਨੂੰ ਗਰਮ ਕਰ ਜਾਂਦੀ ਬਾਤ ਨਹੀਂ, ਆਕਾਸ਼ ਵੀ ਕਾਫੀ ਦੇਰ ਗਰਮ ਰਹਿੰਦਾ, ਨਾ ਆਕਾਸ਼ ਠੰਡਾ ਹੁੰਦਾ ਨਾ ਆਕਾਸ਼ ਗਰਮ ਹੁੰਦਾ, ਹਵਾ ਹੀ ਠੰਡੀ ਹੁੰਦੀ ਹੈ ਹਵਾ ਹੀ ਗਰਮ ਹੁੰਦੀ ਹੈ, ਪਾਣੀ ਉਹ ਠੰਡਾ ਹੁੰਦਾ ਪਾਣੀ ਉਹ ਗਰਮ ਹੁੰਦਾ, ਹਵਾ 'ਚ ਵੀ ਪਾਣੀ ਉਹ ਹੈ ਜਿਹੜਾ ਗਰਮ ਠੰਡਾ ਹੁੰਦਾ, ਹਵਾ 'ਚ ਜਿਹੜਾ ਪਾਣੀ ਹੈ ਨਾ ਹਵਾ 'ਚ, ਪਾਣੀ ਉਹ ਠੰਡਾ ਗਰਮ ਹੁੰਦਾ ਹਵਾ 'ਚ,
ਉਹ ਮਿੱਟੀ ਵੀ ਗਰਮ ਠੰਡੀ ਹੋ ਜਾਂਦੀ ਆ,
ਮਿੱਟੀ ਤਾਂ ਹੋਣੀ ਹੋਣੀ ਹੈ,
ਕੁਛ ਵੀ ਪਾਣੀ ਨਹੀਂ,
ਅੱਗ ਵੀ ਠੰਡੀ ਗਰਮ ਆ ਜਾਂਦੀ ਹੈ, ਅੱਗ ਨਹੀਂ ਠੰਡੀ ਹੁੰਦੀ ਗਰਮ, ਪੈਟਰੋਲ ਠੰਡਾ ਨਹੀਂ ਅੱਗੇ ਹੈ, ਪੈਟਰੋਲ ਠੰਡਾ ਹੈ ਅੱਗੇ ਹੈ, ਅੱਗੇ ਦਾ ਰੂਪ ਦੂ ਹੈ, ਹੀਰਾ ਕੀ ਹੈ, ਹੀਰਾ ਨਿਰੀ ਅੱਗ ਹੈ, ਜਦੋਂ ਹੀਰਾ ਜਲਦਾ ਹੈ ਸੁਆਵ ਨਹੀਂ ਵੱਜਦੀ, ਨਿਰੀ ਅੱਗੇ ਹੋਈ ਹੋਰ ਕੀ ਹੋਇਆ, ਜਦ ਡਾਇਮੰਡ ਜਲਦਾ ਹੈ ਸੁਆਹ ਨਹੀਂ ਵੱਜਦੀ, ਨਿਰੀ ਅੱਗ ਜੰਮੀ ਹੋਈ ਹੈ, ਇੱਥੇ ਆ ਕੇ ਸਾਇੰਸ ਨਾਲ ਮੈਚ ਕਰਦੀ ਹੈ ਫਿਰ ਗੱਲ ਸਾਰੀ। ਹਾਂਜੀ,
ਸ਼ੀਤਲ ਨਿਰਮਲ ਭਇਆ ਸਰੀਰਾ,
ਸ਼ੀਤਲ ਨਿਰਮਲ ਭਇਆ ਸਰੀਰਾ, ਸਰੀਰਾ ਕੀ ਹੈ, ਸ਼ੀਤਲ ਔਰ ਨਿਰਮਲ, ਮਾਇਆ ਹੀ ਨਹੀਂ ਜਦ ਹੈ, ਜਦ ਮਾਇਆ ਨਹੀਂ ਤਾਂ ਸ਼ੀਤਲ ਹੈ ਸਰੀਰ, ਜਿੰਨਾ ਚਿਰ ਮਾਇਆ ਤਾਂ ਗਰਮ ਹੈ, ਕਿਉਂ ਮਾਇਆ ਤਾਂ ਅੱਗ ਹੈ, ਮਾਇਆ ਅਗਨ ਸਭ
ਇੱਕੋ ਜਿਹੀ,
ਮਾਇਆ ਦੇ ਤਿਆਗ ਤੋਂ ਬਾਅਦ ਸ਼ੀਤਲ ਸਰੀਰ ਹੋਊਗਾ, ਜਿੰਨਾ ਚਿਰ ਮਾਇਆ ਅੰਦਰ ਹੈ, ਮਾਇਆ ਦੀ ਭੁੱਖ ਹੈ, ਮਾਇਆ ਦੀ ਇਹਦੇ ਨਾਲ ਪੇਟ ਲਿਪਤ ਹੈ, ਉਨਾ ਚਿਰ ਮਨ ਸ਼ੀਤਲ ਹੋ ਹੀ ਨਹੀਂ ਸਕਦਾ, ਨਾ ਨਿਰਮਲ ਹੈ ਨਾ ਸ਼ੀਤਲ ਹੈ,
ਦੋਵੇਂ ਗੱਲਾਂ ਸ਼ੀਤਲ ਨਿਰਮਲ,
ਨਿਰਮਲ ਹੋਊ ਤਾਂ ਸ਼ੀਤਲ ਹੋਊਗਾ, ਜੇ ਨਿਰਮਲ ਨਹੀਂ ਤਾਂ ਸ਼ੀਤਲ ਵੀ ਹੈ, ਇਹ ਭਾਂਬੜਦਾਸ ਸ਼ੀਤਲਦਾਸ ਬਣੇ ਹੋਏ ਨੇ ਸਾਰੇ, ਨਾ ਸ਼ੀਤਲਦਾਸ ਹੈ ਵੈਸੇ ਭਾਂਬੜਦਾਸ ਹੈ, ਪੈਟਰੋਲ ਭਾਂਬੜਦਾਸ ਨਹੀਂ ਹੈ, ਨਾ ਤਾਂ ਸੀਤਲ ਦਾ ਜਾਤ ਲਾਵਾਂਗੇ ਸੀਤਲ ਦਾਸ ਪਟੋਲ ਤੇ ਤੀਲੀ ਲਾ ਦਾਂਗੇ ਭਾਬਣ ਦਾਸ ਐਸੇ ਸੰਤ ਨੇ ਭਾਬਣ ਦਾਸ ਸੀਤਲ ਦਾਸ ਗੱਲਾਂ ਮੂੰਹ ਦੀਆਂ ਦੇਖਣ ਨੂੰ ਠੰਡੇ ਜਿੰਨੇ ਠੰਡੇ ਉਹਨੇ ਹੀ ਗਰਮ
ਦੂਰ ਬਤਾਵਤ ਪਾਇਆ ਨੀਰਾ
ਦੂਰ ਬਤਾਵਤ ਪਾਇਆ ਨੀਰਾ ਜਿਹਨੂੰ ਕਹਿੰਦੇ ਦੂਰ ਹੈ ਬਹੁਤ ਪਾਇਆ ਨੀਰਾ ਨੇੜੇ ਵੀ ਪਾ ਲਿਆ ਉਹ ਨੇੜੇ ਆਪ ਹੈ ਨੇੜੇ ਹੋਰ ਕੀ ਪਾ ਲਿਆ ਜਿਹਨੂੰ ਟੋਲਦਾ ਤਾਂ ਉਹ ਤੇ ਆਪ ਹੀ ਸੀ ਜਿਹਨੂੰ ਟੋਲਦਾ ਸੀ ਇਹ ਆਪ ਹੀ ਸੀ ਉਹ ਆਪਣੇ ਆਪ ਨੂੰ ਟੋਲਦਾ ਸੀ ਕਹਿੰਦਾ ਮੈਂ ਰਾਮ ਨੂੰ ਮਿਲਣਾ ਕਹਿੰਦਾ ਰਾਮ ਦਾ ਤੂੰ ਇਹਨੂੰ ਕੌਣ ਦੱਸੇ ਵੀ ਤੂੰ ਹੀ ਹੈ ਉਹ ਕਹਿੰਦੇ ਰਾਮ ਤੇਰੇ ਅੰਦਰ ਹੈ ਵਿਸ਼ਨ ਮੁੜ ਜਾ ਅੰਦਰ ਨੂੰ ਇੱਥੇ ਬਹਿ ਕੇ ਦੇਖ ਅੰਦਰ ਹੈਗਾ ਰਾਮ ਪਾਂਡੇ ਨੂੰ ਕਿਹਾ ਕਬੀਰ ਨੇ ਵੀ ਰਾਮ ਅੰਦਰ ਹੈ ਪਾਂਡਾ ਕਦੋਂ ਮੰਨਦਾ ਬਾਹਮਣ ਪੰਡਿਤ ਕਦੋਂ ਮੰਨਦਾ ਪੰਡਿਆ ਕਵਣ ਕਮਤ ਤੁਮ ਲੰਘੇ ਕਿਹੜੀ ਪੁੱਠੀ ਮਤ ਫੜ ਲਈ ਬਾਹਰ ਮੰਨਦਾ ਰਾਮ ਨੂੰ ਬੁੱਢੋ ਕੇ ਪਰਿਵਾਰ ਸਕਲ ਸਿਉਂ ਸਾਰੀ ਲੈ ਕੇ ਸੰਗਤ ਨੂੰ ਆਪਣੇ ਚੇਲਿਆਂ ਨੂੰ ਡੁੱਬ ਜਾਣਾ ਤਾਂ ਰਾਮ ਨਾ ਜਪੋ ਭਾਗੇ ਤੂੰ ਰਾਮ ਨੂੰ ਨਹੀਂ ਸਮਝ ਰਿਹਾ ਰਾਮ ਕੀ ਹੈ ਡੁੱਬ ਜਾਏਗਾ ਜੇ ਰਾਮ ਨਹੀਂ ਸਮਝਿਆ ਤੂੰ ਰਾਮ ਦਾ ਤੇਰੇ ਅੰਦਰ ਹੈ ਤੂੰ ਲੋਕਾਂ ਨੂੰ ਕਹਿਣਾ ਬਾਹਰ ਹੁਣ ਜੇ ਪੰਡਿਤ ਰਾਮ ਅੰਦਰ ਕਹਿ ਦੇਵੇ ਪੜ੍ਹਨਾ ਤਾਂ ਮਰ ਜਾਏ ਭੁੱਖਾ ਪਤਾ ਵੀ ਹੈ ਤਾਂ ਵੀ ਨਹੀਂ ਕਹਿੰਦਾ ਕਹਿੰਦਾ ਸਭਾ ਇਕੱਠ ਰਾਮ ਬੋਲੇ ਫਿਰ ਕਬੀਰ ਕਹਿੰਦਾ ਮੈਂ ਦੱਸਾਂ ਸਭਾ ਇਕੱਠ ਰਾਮ ਬੋਲੇ ਤੇਰੇ ਅੰਦਰ ਬੋਲਦਾ ਨਹੀਂ ਕੁਛ ਅੰਤਰਾਤਮਾ ਦੀ ਆਵਾਜ਼ ਤੂੰ ਮੰਨਦਾ ਨਹੀਂ ਕਹਿੰਦਾ ਮੰਨਦਾ ਫਿਰ ਦੱਸੋ ਮੈਂ ਕਹਿੰਦਾ ਉਹ ਰਾਮ ਬੋਲਦਾ ਸਭਾ ਇਕੱਠ ਰਾਮ ਬੋਲੇ ਰਾਮਾ ਬੋਲੇ ਰਾਮਾ ਕਹਿ ਰਿਹਾ ਮੈਂ ਆਪ ਰਾਮ ਕਹਿ ਰਿਹਾ ਰੱਬ ਦੱਸ ਰਿਹਾ ਰਾਮਾ ਕਿ ਸਭਾ ਘੱਟ ਰਾਮ ਬੋਲਦਾ ਰਾਮਾ ਬੋਲ ਰਿਹਾ ਕਿ ਸਭਾ ਘੱਟ ਰਾਮ ਬੋਲਦਾ ਰਾਮਾ ਕੌਣ ਹੈ ਬੋਲਣ ਵਾਲਾ ਜਿਹੜਾ ਸ਼੍ਰੀ ਬੋਲ ਕੇ ਦੱਸ ਰਿਹਾ ਉਹ ਰਾਮਾ ਜਿਹੜੇ ਅੰਤਰ ਆਤਮਾ ਦੀ ਮੂੰਹ ਨਾ ਕੱਢਣ ਵਾਲਾ ਆਵਾਜ਼ ਜਿਹੜਾ ਮੂੰਹ ਨਾ ਬੋਲਣ ਵਾਲਾ ਰਾਮਾ ਅੰਦਰੋਂ ਜਿਹੜਾ ਬੋਲਦਾ ਉਹ ਰਾਮ ਰਾਮਾ ਕਹਿੰਦਾ ਮੂੰਹ ਨਾ ਬੋਲ ਕੇ ਕਿ ਸਭਾ ਘੱਟ ਹਿਰਦੇ 'ਚ ਰਾਮ ਬੋਲਦਾ ਸਭ ਦੇ ਜੇ ਰਾਮ ਨਹੀਂ ਬੋਲਦਾ ਦੱਸ ਕੌਣ ਬੋਲਦਾ ਹਿਰਦੇ 'ਚ ਫਿਰ ਪੰਡਿਤ ਨੂੰ ਕਹਿੰਦਾ ਸਭਾ ਇਕੱਠ ਰਾਮ ਬੋਲਦਾ ਹੈ ਰਾਮਾ ਬੋਲਦਾ ਹੈ ਰਾਮ ਬਿਨਾਂ ਕੋ ਬੋਲੇ ਰੇ ਜੇ ਉਹ ਨਹੀਂ ਬੋਲਦਾ ਦੱਸ ਕੌਣ ਬੋਲਦਾ ਫਿਰ ਫਿਰ ਪੰਡਿਤ ਚੁੱਪ ਇਹਦਾ ਪੰਡਿਤ ਨੇ ਜਵਾਬ ਨਹੀਂ ਦਿੱਤਾ ਦੱਸੇ ਕੌਣ ਬੋਲਦਾ ਜਵਾਬ ਨਹੀਂ ਦਿੱਤਾ ਇਹਦਾ ਮਤਲਬ ਉਹਨੇ ਮੰਨ ਲਿਆ ਵੀ ਰਾਮ ਬੋਲਦਾ ਜੇ ਚੁੱਪ ਹੋ ਗਿਆ ਤਾਂ ਮੰਨ ਲਿਆ ਬੰਨਿਆ ਹੋਇਆ ਸਭ ਦਾ ਸਭਾ ਘੱਟ ਰਾਮ ਬੋਲਦਾ ਫਿਰ ਵੀ ਬੇਈਮਾਨ ਰਾਮ ਬਾਹਰ ਬਣਾਉਂਦੇ ਨੇ ਉਹ ਰਾਮ ਬਨਾਰਸ ਵਿੱਚ ਜੰਮਿਆ ਹੋਇਆ ਕਬੀਰ ਮਹਾਨ ਸੰਤ ਵੀ ਹੈਗਾ ਆਪ ਮੰਨਦੇ ਹੋ ਸੱਚਾ ਉਹਦੀ ਗੱਲ ਨਹੀਂ ਮੰਨਦੇ ਰਾਮ ਮੰਦਰ ਫਿਰ ਬਾਹਰ ਬਣਾਉਂਦੇ ਹੋ ਇੱਦਾਂ ਬੜੀ ਬੇਈਮਾਨੀ ਔਰ ਫਰੋਡ ਤੁਹਾਡਾ ਦੁਨੀਆ ਨਾਲ ਹੋਰ ਕੀ ਹੋ ਸਕਦਾ ਐਡਾ ਬੜਾ ਫਰੋਡ ਕਰ ਰਹੇ ਹੋ ਸਿਰਫ ਰੋਟੀ ਵਾਸਤੇ ਜਾਂ ਰਾਜ ਵਾਸਤੇ ਜਾਂ ਚੌਧਰ ਵਾਸਤੇ ਕਿੱਥੇ ਭਰੋਗੇ ਤੁਸੀਂ ਉਹ ਦੁਨੀਆ ਨਾਲ ਐਡਾ ਫਰੋਡ ਕਰਕੇ ਤੁਹਾਡਾ ਭਲਾ ਕਿਵੇਂ ਹੋਜੂਗਾ ਕਿੱਥੇ ਭਰੋਗੇ ਤੁਸੀਂ ਇਹ ਕਪਟ ਕਰ ਰਹੇ ਨੇ ਰੋਟੀ ਵਾਸਤੇ ਕਰ ਰਹੇ ਨੇ ਡਬੋ ਰਹੇ ਨੇ ਸਾਰੀ ਦੁਨੀਆ ਨੂੰ ਝੂਠ ਬੋਲ ਕੇ ਸੱਚ ਦੱਸ ਨਹੀਂ ਰਹੇ ਭਰਨਗੇ ਕਿੱਥੇ ਇਹ ਕਹੋ ਕਬੀਰ ਦੀ ਗੱਲ ਝੂਠ ਹੈ ਇਹ ਤਾਂ ਖੜੇ ਹੋਵੋ ਇਹਦੇ ਮੁਕਾਬਲੇ 'ਚ ਖੜੇ ਹੋ ਲੱਕ ਬੰਨ ਕੇ ਵੀ ਅਸੀਂ ਮੰਦਰ ਜਿਹੜਾ ਬਣਾਉਣਾ ਠੀਕ ਹੈ ਰਾਮ ਇਹੀ ਹੈ ਰਾਮ ਬਾਹਰ ਹੁੰਦਾ ਇਹ ਵੀ ਨਹੀਂ ਕਹਿੰਦੇ ਚੁੱਪ ਇਹ ਜਾਂ ਗੁਰਬਾਣੀ ਬੋਲਦੀ ਹੈ ਚੁੱਪ ਹੋ ਜਾਂਦੇ ਹੋ ਆਪਣੀ ਗੱਲ ਵੀ ਕਹੀ ਜਾਂਦੇ ਕਿੱਡਾ ਬੜਾ ਕਪਟ ਹੈ ਦੁਨੀਆ ਨਾਲ ਕਿੱਡਾ ਬੜਾ ਧੋਖਾ ਹੈ ਔਰ ਅੱਜ ਦੀ ਦੁਨੀਆ ਨਾਲ ਧੋਖਾ ਨਹੀਂ ਹੋ ਸਕਦਾ ਅੱਜ ਦੁਨੀਆ ਬਹੁਤ ਜਾਗਰੂਕ ਹੈ ਕਿਤੇ ਖੜ ਨੂੰ ਥੋ ਨਹੀਂ ਰਹਿਣਾ, ਬਹੁਤ ਛੇਤੀ ਜਵਾਬ ਦੇਣਾ ਪੈਣਾ ਹੁਣ, ਜਵਾਬ ਟੀਵੀਆਂ 'ਤੇ ਦੇਣਾ ਪੈਣਾ, ਜਵਾਬ ਪਬਲਿਕ 'ਤੇ ਦੇਣਾ ਪੈਣਾ, ਭੱਜ ਜਾਣਾ ਤੁਸੀਂ ਅੱਗੇ ਭੱਜੇ ਹੋਏ ਹੋ ਭਗਤਾਂ ਕੋਲੋਂ, ਭੱਜੇ ਹੋ ਮੈਦਾਨ ਛੱਡ ਕੇ, ਹੁਣ ਤੁਹਾਨੂੰ ਭਜਾ ਕੇ ਛੱਡਣਗੇ ਲੋਕ। ਹਾਂਜੀ,
ਦੂਰ ਬਤਾਵਤ ਪਾਇਆ ਨੀਰਾ
ਰਾਮ, ਦੂਰ ਬਤਾਵਤ ਪਾਇਆ ਨੀਰਾ, ਹੁਣ ਅਯੁੱਧਿਆ ਨੂੰ ਇੱਥੋਂ ਜਾਵੇ ਕੋਈ ਰਾਮ ਨੂੰ ਦੇਖਣ ਤਾਂ ਦੂਰ ਹੈ, ਉਹ ਕਹਿੰਦੇ ਤੇਰੇ ਅੰਦਰ ਹੀ ਹੈ, ਔਰ ਉਹ ਨਕਲੀ ਹੈ, ਅਸਲੀ ਅਸਲੀ ਛੱਡ ਕੇ ਨਕਲੀ ਵੱਲ ਨੂੰ ਨਹੀਂ ਜਾਂਦੇ, ਉਹ ਚੱਲ ਜੇ ਅਸਲੀ ਬਾਹਰ ਦਿਖਾ ਦੇਣ ਤਾਂ ਵੀ ਲੈ ਲਈਏ ਅਸੀਂ ਵੀ, ਮੰਨ ਲਈਏ ਵੀ ਚੱਲ ਬਈ ਅੰਦਰ ਵਾਲਾ ਤਾਂ ਲੱਭਦਾ ਨਹੀਂ ਬਾਹਰ ਵਾਲੇ ਸਹੀ, ਅਸਲੀ ਤਾਂ ਹੋਵੇ
ਉੱਥੋਂ ਵੀ ਹੈ।
800 ਸਾਲ 700 ਸਾਲ ਗੁਲਾਮੀ ਇਸ ਗੱਲ ਦੀ ਰਹੀ ਇਹਨਾਂ ਦੀ, ਇਹ ਬੇਈਮਾਨੀ ਦੀ, ਹਿੰਦੂ ਦਾ ਮਤਲਬ ਹੈ ਬੇਈਮਾਨ, ਤਾਂ ਹੈ ਆਹ ਠੱਗੀ ਮਾਰ ਰਿਹਾ ਲੋਕਾਂ ਨਾਲ, ਰਾਮ ਅੰਦਰਲੇ ਨੂੰ ਬਾਹਰ ਕਹਿ ਰਿਹਾ, ਅੰਤਰ ਦੇਵ ਨਾ ਜਾਣੇ ਅੰਧ, ਉਹ ਦੇਵ ਤੇਰੇ ਅੰਦਰ ਅੰਨਾ ਨਹੀਂ ਜਾਣਦਾ, ਜਿਹੜਾ ਅੰਨਾ ਹੈ ਉਹ ਬਾਹਰ ਦੇ ਮੰਦਰ ਦੇਵ ਅੰਦਰ ਹੈ ਤੇਰੇ, ਇਹ ਤਾਂ ਬਾਣੀ ਨੇ ਕਲੀਅਰ ਗੱਲਾਂ ਕਹੀਆਂ, ਬਾਣੀ ਵੀ ਮਹਾਂਪੁਰਸ਼ਾਂ ਦੀ ਹੈ, ਬਾਣੀ ਵੀ ਬਹੁਤ ਉੱਚੀ ਗੱਲ ਹੈ, ਅਸੀਂ ਵੀ ਸੱਚੇ ਹਾਂ, ਬਾਣੀ ਵੀ ਸੱਚੀ ਹੈ ਅਸੀਂ ਵੀ ਸੱਚੇ ਹਾਂ, ਵਾਹ ਵਾਹ ਵਾਹ। ਹਾਂਜੀ,
ਬਾਰਸ ਬਾਰ ਹੈ ਉਗਵੈ ਸੂਰ,
ਬਾਰਸ ਬਾਰਸ
ਬਾਰਸ
ਬਾਰਸ, ਜਿਹੜਾ ਰਸ ਆਇਆ ਨਾ ਹੁਣ ਇਹ ਨਾਮ ਦਾ, ਇਹ ਰਸ ਨਹੀਂ ਚੱਲਣਾ ਚਾਹੀਦਾ ਹਿਰਦੇ 'ਚ, ਹਿਰਦੇ 'ਚ ਵਿਚਾਰ ਚੱਲਣੀ ਚਾਹੀਦੀ ਹੈ ਗੁਰਬਾਣੀ ਦੀ, ਹਿਰਦੇ 'ਚ ਬੈਠਾ ਹੁਣ ਤ੍ਰਿਗੁਣੀ ਜੀ ਨਹੀਂ ਬੈਠਾ, ਇੱਕ ਹੈ ਦਸ ਕੀ ਹੈ ਸ਼ਬਦ ਵਿਚਾਰ 'ਚ ਲੱਗਿਆ ਹੋਇਆ, ਇੱਕਾ ਦਸੀ ਕੀ ਕਰ ਰਿਹਾ ਸ਼ਬਦ ਵਿਚਾਰ, ਇੱਥੋਂ ਜੋ ਆ ਰਿਹਾ ਰਸ ਨਾਮ ਦਾ,
ਬਾਹਰ ਰਸ ਬਾਹਰ,
ਇਹ ਰਸ ਨਹੀਂ ਛੱਡਣਾ, ਇਸ ਰਸ ਨਾਲ ਜੁੜੇ ਰਹਿਣਾ, ਬਾਹਰ ਰਸ
ਬਾਹਰ ਹੈ,
ਰਸ ਦੇ ਨਾਲ ਜੁੜੇ ਰਹਿਣਾ, ਬਾ ਉਰਦੂ ਦਾ ਲਫ਼ਜ਼ ਹੈ, ਬਾ ਮੁਲਾਹਜ਼ਾ, ਬਾ ਇੱਜ਼ਤ ਬਰੀ, ਕਹਿੰਦੇ ਬਾ ਇੱਜ਼ਤ ਬਰੀ ਕੀਤਾ ਜਾਂਦਾ, ਇੱਜ਼ਤ ਨਾਲ, ਬਾ ਦਾ ਅਰਥ ਨਾਲ ਹੈ, ਉਸ ਵੇਲੇ ਉਰਦੂ ਪ੍ਰਧਾਨ ਸੀ ਜਦ ਲਿਖਿਆ ਗਿਆ, ਉਰਦੂ ਪ੍ਰਧਾਨ ਸੀ, ਬਾ ਰਸ, ਉਹ ਜਿਹੜਾ ਰਸ ਹੈ ਤੁਹਾਨੂੰ ਸ਼ਬਦ ਵਿਚਾਰ ਚੋਂ ਆ ਗਿਆ, ਉਹ ਨਹੀਂ ਛੱਡਣਾ, ਉਹਦੇ ਨਾਲ ਜੁੜੇ ਰਹਿਣਾ, ਰਸ ਪੀ ਜਾਣਾ, ਸ਼ਬਦ ਵਿਚਾਰ ਨਹੀਂ ਛੱਡਣੀ, ਬਾ ਰਸ ਬਾ ਰਹਿ ਇਹਦੇ ਨਾਲ ਜੁੜਿਆ ਰਹਿ, ਬਾ ਰਹਿ ਇਹ ਬਾ ਬਿੱਧ, ਬਾ ਦਾ ਅਰਥ ਹੁੰਦਾ ਬਿੱਧ, ਇਸ ਰਸ ਨਾਲ ਜੁੜੇ ਰਹਿਣਾ,
ਉਗਵੈ ਸੂਰ,
ਬਸ ਸੂਰਜ ਚੜਿਆ ਹੋਊਗਾ, ਜਿੰਨਾ ਚਿਰ ਸੂਰਜ ਨਹੀਂ ਚੜਦਾ ਕੰਮ ਨਹੀਂ ਚੱਲਣ, ਗਿਆਨ ਦਾ ਸੂਰਜ ਚੜਿਆ ਹੋਊਗਾ, ਬਾ ਰਸ ਬਾ ਰਹਿ
ਉਗਵੈ ਸੂਰ,
ਚਾਨਣ ਹੋ ਜੂ ਭਰਮ ਦਾ ਨਾਸ ਹੋ ਜਾਣਾ, ਇਹ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਇਸ ਗੱਲ ਨੂੰ ਕਿਹਾ ਗੁਰੂ ਨਾਨਕ ਨੇ, ਇਹ ਹੈ ਗਿਆਨ ਖੰਡ, ਇਹ ਕਰਨੀ ਹੈ ਸ਼ਬਦ ਵਿਚਾਰ, ਇੱਥੇ ਗਿਆਨ ਪ੍ਰਚੰਡ ਹੋ ਜਾਣਾ, ਜਾਂ ਸੂਰਜ ਚੜ੍ਹਨਾ, ਹਨੇਰਾ ਰਹਿਣਾ ਹੀ ਨਹੀਂ, ਭਰਮ ਦਾ ਨਾਸ ਹੋ ਜਾਣਾ, ਤਾਂ ਸੂਰਜ ਚੜ੍ਹਨਾ ਦਿਨ ਹੋ ਜਾਣਾ, ਰਾਤ ਤਾਂ ਚੱਲੀ ਜਾਣੀ ਹੈ, ਉਗਵੈ ਸੂਰ ਸੂਰਜ, ਸੂਰਜ ਪੈਦਾ ਹੋ ਜਾਵੇ, ਗਿਆਨ ਦਾ ਸੂਰਜ ਚੜਿਆ ਹੋਵੇ, ਗਿਆਨ ਦੀ ਜੋਤ ਨਹੀਂ ਜਾਵੇ, ਸੂਰਜ ਚੜਿਆ ਹੋਵੇ, ਫਿਰ ਸ਼ਬਦ ਗੁਰੂ ਪ੍ਰਗਟ ਹੋ ਜਾਵੇ,
ਅਹਿਨਸ ਬਾਜੇ ਅਣਹਦ ਤੂਰ,
ਬਸ ਫਿਰ ਅਣਹਦ ਤੂਰ ਸ਼ਬਦ ਗੁਰੂ ਦਿਨ ਰਾਤ ਵੱਜਦਾ ਰਹਿੰਦਾ, ਫਿਰ ਤੁਰਕੀ ਬਾਣੀ ਪ੍ਰਗਟੇ ਰਹਿੰਦੀ ਹੈ,
ਅਹਿਨਸ
ਫਿਰ ਲਗਾਤਾਰ ਪ੍ਰਗਟ ਰਹਿੰਦੀ ਹੈ ਤੁਰਕੀ ਬਾਣੀ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਰਹਿੰਦਾ, ਜੋਤ ਜਗਦੀ ਹੋਈ ਰਹਿੰਦੀ ਹੈ, ਜੋਤ ਜਗ ਮੰਗਾ ਜਗਤ ਮੈਂ, ਆਹ ਆਹ ਅਵਸਥਾ ਓੜੀ ਚੰਡੀ ਦੀ ਵਾਰ ਤੇ ਗਿਆ, ਉਹ ਕੀ ਹੈ ਉਹ, ਆਹ ਵਿਵੇਕ ਬੁੱਧੀ ਹੈ, ਕੀ ਹੈ, ਜੋਤ ਜਗ ਮੰਗਾ ਜਗਤ ਮੈਂ, ਚੰਡ ਚਮੁੰਡ ਪ੍ਰਚੰਡ, ਗਿਆਨ ਪ੍ਰਚੰਡ, ਚੰਡ ਚਮੁੰਡ ਪ੍ਰਚੰਡ, ਪੁਜ ਦੰਡਨ ਦੰਡਨ ਅਸੁਰ ਮੰਡਨ ਪੋ ਨਭ ਖੰਡ। ਪੁਜ ਦੰਡਨ ਐਸੀ ਸ਼ਕਤੀ ਪੁਜਾ, ਦੰਡਨ ਅਸੁਰ ਜਿਹੜੇ ਐਸੁਰ ਨੇ ਨਾ ਰਾਮ ਬਾਹਰ ਬਣਾਉਣ ਵਾਲੇ, ਇਹ ਰਾਕਸ਼ਸ ਨੇ ਅਸੁਰ, ਇਹ ਨੇ ਜਿਹੜੇ ਬਾਹਰ ਬਣਾਉਂਦੇ ਨੇ ਮੂਰਤੀ ਪੂਜਾ ਵਾਲੇ ਅਸੁਰ, ਇਹਨਾਂ ਦੀ ਸੁਰ ਨਹੀਂ ਮਿਲਦੀ, ਜਿਹਦੀ ਸੱਚ ਨਾਲ ਸੁਰ ਨਹੀਂ ਮਿਲਦੀ ਉਹ ਅਸੁਰ ਹੈ, ਦੂਜਿਆਂ ਨੂੰ ਅਸੁਰ ਕਹਿੰਦੇ ਨੇ।
ਦੰਡਨ ਅਸੁਰ
ਪੁਜ ਦੰਡਨ ਐਸੀ ਪੁਜਾ ਹੈ, ਐਸਾ ਹੁਕਮ ਹੈ, ਦੰਡਨ ਅਸੁਰ ਇਹਨਾਂ ਨੂੰ ਦੰਡ ਦੇਣ ਵਾਲੀ ਹੈ, ਇਹਨਾਂ 'ਤੇ 700 ਸਾਲ ਗੁਲਾਮੀ ਕਰਾਈ ਹੈ, ਦੰਡ ਨਹੀਂ ਦਿੱਤਾ, ਹੁਣ ਨਰਕਾਂ 'ਚ ਪਾ ਦੇਣਾ, ਦੰਡ ਨਹੀਂ ਦੇਣਾ। ਦੰਡਨ ਅਸੁਰ ਮੰਡਨ ਪੂ ਨਵ ਖੰਡ, ਮੰਡਨ ਕਿਹਦਾ ਕਰਨਾ ਧਰਤੀ ਉੱਤੇ, ਆਹ ਨਵੇਂ ਖੰਡ ਦਾ ਨਵਾਂ ਖੰਡ ਹੈ ਜਿਹੜਾ ਸੱਚ ਖੰਡ, ਮੰਡਨ ਪੂ ਨਵ ਖੰਡ, ਨਵ ਨਵ ਇਹ ਹੈ ਨਵਖੰਡ, ਨਵਾਂ ਜਿਹੜਾ ਸੱਚਖੰਡ ਦੀ ਗੱਲ ਕਰਨੀ ਹੈ, ਆ ਜਿਹੜੀ ਪਰਲੋਕ ਦੀ ਗੱਲ ਕਰਨੀ ਹੈ, ਪਰਲੋਕ ਨੂੰ ਬਣਾਉਣਾ, ਇਹ ਤਿੰਨ ਲੋਕ ਗਾਇਬ ਕਰ ਦੇਣੇ, ਤਿੰਨੇ ਲੋਕ ਗਾਇਬ, ਤਿੰਨ ਲੋਕ ਛੱਡ ਕੇ ਪਰਲੋਕ 'ਚ ਲੈ ਜਾਣਾ ਨਵਖੰਡ, ਨਵਖੰਡ ਪਰਲੋਕ ਹੈ, ਉਹਨੂੰ ਮਨਾਉਣਾ, ਪਰਲੋਕ ਨੂੰ ਮਨਾਉਣਾ, ਪਰਲੋਕ ਨੂੰ ਸਮਝਾਉਣਾ, ਤਿੰਨੇ ਲੋਕ ਨੂੰ ਖਤਮ ਕਰ ਦੇਣਾ। ਇਹ ਤਿੰਨੇ ਲੋਕ ਤ੍ਰਿਕੁਟੀ 'ਚ ਨੇ, ਤਿੰਨੇ ਲੋਕ ਮਾਇਆ ਦੇ ਨੇ, ਤਿੰਨ ਲੋਕਾਂ ਦਾ ਤਾਂ ਗਿਆਨ ਗੁਰਬਾਣੀ ਨੇ ਕਰਾ ਕੇ ਤਿੰਨ ਲੋਕ ਛਡਾਏ ਨੇ, ਤਿੰਨ ਲੋਕ ਤਾਂ ਛਡਾਉਣੇ ਨੇ।
ਦੇਖਿਆ ਤਿਹੂੰ ਲੋਕ ਕਾ ਪੀਓ,
ਦੇਖਿਆ ਤਿਹੂੰ ਲੋਕ ਕਾ
ਪੀਓ,
ਤਿਹੂੰ ਲੋਕ ਕਾ ਪੀਓ ਕੌਣ ਹੈ, ਸੱਚਖੰਡ 'ਚ ਬੈਠਾ ਉਹ, ਤਿੰਨਾਂ ਲੋਕਾਂ ਦਾ ਮਾਲਕ ਚੌਥੇ ਲੋਕ 'ਚ ਬੈਠਾ ਨਵਖੰਡ 'ਚ। ਜੇ ਨਵਖੰਡ ਜੇ ਨਵੇਂ ਜੇ ਸੱਚਖੰਡ ਦੇਖੂ ਦਰਸ਼ਨ ਕਰੂ ਉੱਥੇ ਤਿੰਨ ਲੋਕ ਦਾ ਪੀਓ ਦੇਖੂ, ਇੱਥੇ ਕਿੱਥੇ ਤਿੰਨ ਲੋਕ ਦਾ ਪੀਓ, ਹਿਰਦੇ 'ਚ ਤਿੰਨ ਲੋਕ ਦਾ ਪੀਓ ਪੂਰਨ ਬ੍ਰਹਮ, ਜਿਹੜਾ ਪੂਰਨ ਬ੍ਰਹਮ ਹੈ ਹਿਰਦੇ 'ਚ ਉਹੀ ਆਤਮ ਦਰਸ਼ਨ ਕੀਤਾ, ਜਿਹੜਾ ਸੂਰਜ ਚੜ੍ਹਿਆ ਅੰਦਰ ਇਹ ਚੜ੍ਹਿਆ, ਉਹੀ ਤਿੰਨ ਲੋਕ ਕਾ ਪੀਓ ਹੈ, ਜੋ ਬ੍ਰਹਮ ਗਿਆਨ ਹੈ ਇਹ ਤਿੰਨ ਲੋਕ ਕਾ ਪੀਓ ਹੈ, ਜਿਹੜਾ ਸ਼ਬਦ ਗੁਰੂ ਹੈ ਤਿੰਨ ਲੋਕ ਕਾ ਪੀਓ ਹੈ, ਜਿਹੜਾ ਹੁਕਮ ਪ੍ਰਗਟ ਹੋਇਆ ਤੁਰਕੀ ਬਾਣੀ ਇਹੀ ਤਿੰਨ ਲੋਕ ਕਾ ਪੀਓ ਹੈ। ਉਹ ਜੇ ਆਪਾਂ ਕਹੀਏ ਨਾ ਤੁਰਕੀ ਬਾਣੀ ਤਾਂ ਤਿੰਨ ਲੋਕ ਕੀ ਮਾਤ ਬਣ ਜਾਂਦੀ ਹੈ, ਜਗਮਾਤ, ਫਿਰ ਜਗਮਾਤ ਕਹਿ ਦਿੰਦੇ ਇਹਨੂੰ, ਜਗਮਾਤ ਪ੍ਰਤਾਪ ਹਨੇ ਸੁਰਤਾਪ, ਜਗਮਾਤ ਪ੍ਰਤਾਪ ਹਨੇ ਸੁਰਤਾਪ, ਜਗਮਾਤ ਦੇ ਪ੍ਰਤਾਪ ਨਾਲ ਇਹ ਜਿਹੜੇ ਸੀ ਨਾ ਦੇਵਤੇ ਜਿਵੇਂ ਕੱਲ ਆਇਆ ਸੀ, ਇਹਨਾਂ ਦੇ ਜਿਹੜੀ ਚਿੰਤਾ ਸੀ ਦੂਰ ਹੋ ਗਈ। ਹਨੇ ਸੁਰਤਾਪ ਸੁਦਾਨਵ ਸੈਨ ਗਈ ਜਮਕ, ਜਿਹੜੀ ਦਾਨਵਾਂ ਦੀ ਸੈਨਾ ਸੀ ਜਮਕਾਲ ਨੂੰ ਸਾਰੀ ਖਤਮ ਕਰਤੀ, ਇਹ ਦਾਨਵਾਂ ਦੀ ਸੈਨਾ ਸਾਰੀ ਉਹ ਜਿਹਦੇ 'ਤੇ ਪ੍ਰਹਾਰ ਹੋ ਰਿਹਾ। ਇਹ ਦਾਨਵ ਕਿਹਨੂੰ ਕਹਿੰਦੇ ਤੇ ਸਾਬਤ ਹੋ ਜਾਣਾ, ਇਹ ਦਾਨਵ ਨੇ ਸਾਬਤ, ਇਹ ਹੁਣ ਮੂਰਤੀ ਪੂਜਾ ਵਾਲੇ ਜਾਂ ਗੁਰਮਤੋਂ ਵਿਰੋਧੀ ਪ੍ਰਚਾਰ ਵਾਲੇ ਸਾਰੇ ਦਾਨਵ ਨੇ, ਜੋ ਵੇਦ ਤੇ ਉਲਟਾ ਵਿਚਾਰਧਾਰਾ ਉਹ ਸਾਰੇ ਦਾਨਵ ਨੇ, ਵੇਦਾਂ ਦੇ ਉਲਟ ਜਿੰਨੀ ਵਿਚਾਰਧਾਰਾ ਸਭ ਦਾਨਵ ਨੇ। ਦੇਵ ਕੌਣ ਨੇ? ਵੇਦ ਵਾਲੇ, ਜਿਨ ਮਾਨਸ ਦੇ ਦੇਵ ਤੇ ਕੀਏ ਕਾਹਦੇ ਨਾਲ ਕੀਏ, ਗਿਆਨ ਨਾਲ, ਬਲਿਹਾਰੀ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਬਾਰ, ਜਿਨ ਮਾਨਸ ਤੇ ਦੇਵ ਤੇ ਕੀਏ
ਕਰਨ ਲੱਗੇ ਅਚਰਜ ਪਿਆ ਜੀਵ ਤੇ ਸੀ ਉਹ,
ਅਚਰਜ ਪਿਆ, ਅਚਰਜ ਕੀ ਹੋ ਗਿਆ,
ਜੀਵ ਤੇ ਸੀ ਉਹ,
ਜੀਵ ਤੇ ਸੀ ਉਹ, ਉਹ ਜੀਵ ਤਾਂ ਉਹ ਆਪੇ ਸੀ, ਜੀਵ ਤਾਂ ਹੈ ਹੀ ਨਹੀਂ ਸੀ, ਅਚਰਜ ਜਦ ਹੋਇਆ ਜਾਂ ਜੀਵ ਉਹ ਆਪ ਬਣ ਗਿਆ।
ਦੇਖਿਆ ਤਿਹੂੰ ਲੋਕ ਕਾ ਪੀਓ, ਅਚਰਜ ਪਿਆ ਜੀਵ ਤੇ ਸੀ ਉਹ,
ਦੇਖਿਆ ਤਿੰਨ ਲੋਕ ਕਾ ਪੀਓ, ਹਿਰਦੇ ਵਿੱਚ ਜਦ ਸੂਰਜ ਚੜ੍ਹਿਆ ਨਾ ਜਾਂ ਸੂਰਜ ਚੜ੍ਹਿਆ ਤੁਰਕੀ ਬਾਣੀ ਪ੍ਰਗਟ ਹੋਈ ਜਾਂ ਸ਼ਬਦ ਗੁਰੂ ਪ੍ਰਗਟ ਹੋਇਆ ਉਹ ਤਿੰਨ ਲੋਕ ਆ ਵੀ ਉਹੀ ਸੀ ਤਿੰਨ ਲੋਕ ਉਹਨੇ ਹੀ ਬਣਾਏ ਨੇ ਤਿੰਨ ਲੋਕ ਹੁਕਮ ਨਾਲੇ ਬਣੇ ਨੇ ਦੇਖਿਆ ਤਿੰਨ ਲੋਕ
ਤਿੰਨ ਲੋਕ ਕਾ ਪੀਓ
ਤਿਉਂ ਲੋਕ ਕਾ ਪੀਓ ਉਹ ਦੇਖ ਲਿਆ
ਅਚਰਜ ਹੋਇਆ ਜੀਵ ਤੇ ਸੀ ਉਹ
ਅਚਰਜ ਇਹ ਹੋਇਆ ਕਿ ਤਾਂ ਜੀਵ ਦੇ ਵਿੱਚੇ ਤਾਂ ਮੇਰੇ ਵਿੱਚੋਂ ਹੀ ਪੈਦਾ ਹੋਈ ਆਵਾਜ਼ ਆਵਾਜ਼ ਕਿਤੇ ਬਾਹਰੋਂ ਤਾਂ ਆਈ ਨਹੀਂ ਇੱਕ ਹੋ ਕੇ ਉੱਗਿਆ ਮੈਂ ਉਹ ਗਿਆ ਮੈਂ ਉਹ ਸੀ ਜਿਹਨੂੰ ਮੈਂ ਦੇਖਦਾ ਸੀ ਕਿ ਮੈਂ ਉਹੀ ਸੀ ਜਿਹਨੂੰ ਟੋੜਦਾ ਸੀ ਚੜ੍ਹਦਾ ਹੋਇਆ ਮੈਂ ਹੀ ਉਹ ਬਣ ਗਿਆ ਸੋਈ ਮੁੜ ਕੇ ਤੂੰ ਪਿਆ ਜਾਗੋ ਕਹਿਤਾ ਇਹ ਤਾਂ ਤੇਰੇ ਵਿੱਚੋਂ ਹੀ ਪੈਦਾ ਹੋਇਆ ਸਭ ਕੁਛ ਤਾਂ ਚਾਰਜ ਹੋਇਆ
ਜੀਵ ਤੇ ਸੀ
ਇਹ ਤਾਂ ਬੀਜ ਵਿੱਚੋਂ ਹੀ ਬਰੋਟਾ ਨਿਕਲਿਆ ਤੂੰ ਤਾਂ ਬੀਜ ਸੀ ਨਾਮ ਦਾ ਬੀਜਿਆ ਇਹ ਤਾਂ ਬਰੋਟਾ ਤੇਰੇ ਵਿੱਚ ਹੀ ਸੀ ਇਹ ਤੇਰੇ ਵਿੱਚੋਂ ਹੀ ਬਰੋਟਾ ਪੈਦਾ ਹੋਇਆ ਜਿਹਦਾ ਤੂੰ ਬੀਜ ਸੀ ਬਰੋਟੇ ਦਾ
ਜੀਵ ਤੇ ਸੀ ਉਹ
ਬਾ ਬਰੋਟਾ ਗੁਪਤ ਸੀ ਜਿੰਨਾ ਚਿਰ ਬੀਜ ਸੀ ਬਰੋਟਾ ਗੁਪਤ ਸੀ ਹੁਣ ਉਹੀ ਪ੍ਰਗਟ ਹੋ ਗਿਆ ਪ੍ਰਗਟੇ ਹੋਇਆ ਗੁਪਤ ਚੋਂ ਪ੍ਰਗਟ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖਾਂ ਪਾਓ ਫਿਰ ਅਚਰਜ ਹੋਇਆ ਵੀ ਉਹ ਹੋਵੇ ਤਾਂ ਵਿੱਚੇ ਹੀ ਸੀ ਤੂੰ ਹੀ ਸੀ ਉਹ ਜਿਹਨੂੰ ਤੂੰ ਟੋੜਦਾ ਸੀ
ਅਚਰਜ ਪਿਆ ਜੀਵ ਤੇ ਸੀ ਉਹ
ਬੀਜ ਬਰੋਟੇ ਨੂੰ ਟੋੜਦਾ ਸੀ ਮੈਂ ਉਹ ਬਰੋਟੇ ਕੋਲ ਪਹੁੰਚਣਾ ਜੀ ਤੋਂ ਮੈਂ ਟੁੱਟਿਆ ਹੋਇਆ ਪਤਾ ਜਾ ਨਿਕਲਿਆ ਜਾਂ ਵਿੱਚੋਂ ਹੀ ਬਰੋਟਾ ਪੈਦਾ ਹੋ ਗਿਆ ਉਹਦੇ ਲੈ ਹੁਣ ਮਿਲ ਜਾਏ ਬਰੋਟੇ ਦੇ ਵਿੱਚ ਉਹ ਬੀਜ ਬਰੋਟੇ 'ਚ ਲੀਨ ਹੋ ਗਿਆ ਉਸੇ 'ਚ ਬਰੋਟੇ 'ਚ ਬੀਜ ਨਹੀਂ ਬਰੋਟਾ ਬਣਨਾ ਦੂਜੇ ਬਰੋਟੇ 'ਚ ਬੀਜ ਨਹੀਂ ਲੀਨ ਹੋ ਸਕਦਾ ਕਦੇ ਵੀ ਜੇ ਬਰੋਟੇ 'ਚ ਲੀਨ ਹੋਣਾ ਉਹਦੇ ਅੰਦਰ ਵਾਲੇ 'ਚ ਹੋਊਗਾ ਦੂਜਾ ਜੀ ਕਮੈਲੀ ਨਾ ਜੂ ਉਹਦੇ ਅੰਦਰੋਂ ਹੀ ਬਰੋਟਾ ਪੈਦਾ ਹੋਊਗਾ ਉਹਦੇ ਅੰਦਰੋਂ ਹੀ ਉਹ ਦਰਖਤ ਪੈਦਾ ਹੋਊਗਾ ਰੁੱਖ ਪੈਦਾ ਹੋਊਗਾ ਨਾਨਕ ਗੁਰ ਸੰਤੋਖ ਰੁੱਖ ਆਪ ਹੀ ਰੁੱਖ ਬਣੂਗਾ ਹੈ ਸੰਤੋਖੀ ਹੋ ਜੂਗਾ ਤਾਂ ਇਹ ਰੁੱਖ ਦਾ ਇਹ ਚੋਂ ਪ੍ਰਗਟ ਹੋਊਗਾ ਧਰਮ ਫੁੱਲ ਫਲ ਫਿਰ ਗਿਆਨ ਫਲ ਦਊਗਾ ਫਿਰ ਗਿਆਨ ਫੜ ਲਊ ਦਊਗਾ ਹਾਂਜੀ
ਅਚਰਜ ਪਿਆ ਜੀਵ ਤੇ ਸੀਓ ਸੀਓ ਸ਼ਿਵ ਦੀ ਸੈਂਸ ਚਾਹੁੰਦਾ ਹੋਰ ਕੁਛ ਅਰਥ ਬਣਦੇ
ਮਾਲਕ ਮਾਲਕ
ਮਾਲਕ
ਜੀ ਤੋਂ ਮੈਂ ਪੈਦਾ ਹੋਇਆ ਜੀ ਤੋਂ ਸਭ ਕੁਛ ਪੈਦਾ ਹੋਇਆ ਸੀਓ ਸੀਤਾ ਦਾ ਪਤੀ ਦਾ ਨਾਮ ਹੈ ਸੀਆ ਜਿਹੜੇ ਹੁੰਦੀ ਹੈ ਇਸਤਰੀ ਲਿੰਗ ਸੀਓ ਪੁਲਿੰਗ ਸੀਆ ਹੁੰਦਾ ਨਾ ਸੀਓ ਉਹ ਵਿਵੇਕ ਬੁੱਧੀ ਨੂੰ ਕਹਿੰਦੇ ਨੇ ਸੀਓ ਵਿਵੇਕ ਹੈ
ਅਚਰਜ ਪਿਆ ਜੀਵ ਤੇ ਸੀਓ
ਜੀਵ ਹੈ ਪਲਿੰਗ ਹੈ ਨਾ ਪਲਿੰਗ ਤੇ ਪਲਿੰਗ ਹੀ ਜਾਊਗਾ ਜੀਵ ਪਲਿੰਗ ਹੈ
ਸੀਓ ਹੋ ਗਿਆ
ਸੀਓ
ਜੀਵ ਤੇ
ਸੀਓ ਸੀਤਾ ਨੂੰ ਕਹਿੰਦੇ ਨੇ ਨਾ ਵਿਵੇਕ ਹੈ ਸੀਓ ਜੀਵ ਵਿਵੇਕ ਨਹੀਂ ਸੀ
ਜੀਵ ਤੇ ਸੀਓ ਹੋ ਗਿਆ
ਚੇਤਨ ਤਾਂ ਸੀ ਪਰ ਉਹਦੀ ਪਦਵੀ ਛੋਟੀ ਸੀ
ਪਦਵੀ ਛੋਟੀ ਸੀ
ਪੂਰਨ ਨਹੀਂ ਸੀ ਸੀ ਉਹ ਪੂਰਨ ਬ੍ਰਹਮ ਹੈ
ਜਾਂ ਨਾਨਕ ਪੂਰਨ ਬੁੱਧ ਆ ਜਿਹੜੀ ਵਿਵੇਕ
ਬੁੱਧ ਹਾਂ ਪੂਰਨ ਬੁੱਧ ਹੈ ਨਹੀਂ ਬੁੱਧ ਬਾਲਾ ਹੈ ਜੇ ਬੁੱਧ ਹੁੰਦੀ ਤਾਂ ਸੀਆ ਹੁੰਦਾ ਸੀਏ
ਬੁੱਧ ਬਾਲਾ ਹੈ
ਬੁੱਧ ਬਾਲਾ ਹੈ ਸੂਰਜ ਹੈ ਨਾ ਸੂਰਜ ਚੋਂ ਜੋ ਬੁੱਧ ਬਾਲਾ ਹੈ ਸੂਰਜ ਦਾ ਪਲਿੰਗ ਚੱਲਦਾ ਨਾ ਪਿੱਛੇ
ਤੇ ਰਸ ਤੇ ਰਹਿ ਅਗੰਮ ਬਖਾਨ
ਤੇ ਰਸ ਤੇ ਰਹਿ ਜੇ ਇਸੇ ਰਸ ਇਸੇ ਰਸਤੇ ਟਿਕਿਆ ਰਹੀ ਕਹਿੰਦੇ ਰਸ ਨਹੀਂ ਬਦਲਣਾ ਹੁਣ ਰਸ ਨਹੀਂ ਬਦਲ ਦੇਣਾ ਰਸ ਉਹ ਹੀ ਰਹੂਗਾ ਸ਼ਬਦ ਵਿਚਾਰ ਦਾ ਹੀ ਬਾਹਰ ਹੈ ਉਹਦੇ ਨਾਲ ਜੁੜਿਆ ਰਹਿ ਤੇ ਰਸ ਇਸੇ ਰਸ ਦੇ ਉੱਤੇ ਰਹਿਣਾ ਟਿਕਿਆ ਰਸ ਨਹੀਂ ਬਦਲ ਸਕਦੇ ਤੇ ਰਸ ਤੇ ਰਹਿ ਇਸ ਰਸ ਦੇ ਉੱਤੇ ਹੀ ਨਿਰਭਰ ਰਹਿ
ਅਗੰਮ ਬਖਾਨ
ਇਹ ਜਿਹੜਾ ਰਸ ਹੈ ਨਾਮ ਰਸ ਇਹਦੇ ਨਿਰਭਰ ਰਹਿਣਾ ਰਸ ਨਹੀਂ ਬਦਲਣਾ, ਸਟੇਜਾਂ ਬਦਲਣਗੀਆਂ ਰਸ ਹੋ ਹੀ ਰਹੂਗਾ। ਤੇ ਰਸ ਤੇ ਰਹਿ ਅਗੰਮ ਬਖਾਣ, ਉਹ ਗੱਲਾਂ ਦੱਸੇਗਾ ਜਿਹੜੀਆਂ ਬਸ ਅਗੰਮੀ ਨੇ, ਜਿਹੜੀਆਂ ਦੁਨੀਆਂ ਨੂੰ ਨਹੀਂ ਪਤਾ ਉਹ ਗੱਲਾਂ ਦੱਸੇਗਾ ਦੁਨੀਆਂ ਨੂੰ। ਅਗੰਮ ਮਨੁੱਖੀ ਬੁੱਧੀ ਤੋਂ ਪਰੇ ਦਾ ਗਿਆਨ ਦਏਗਾ ਫਿਰ ਤੂੰ। ਅਗੰਮ ਹੁੰਦਾ ਮਨੁੱਖੀ ਗਿਆਨ ਇੰਦਰਿਆਂ ਤੋਂ ਪਰੇ ਦੀਆਂ, ਪੰਜੇ ਗਿਆਨ ਇੰਦਰਿਆਂ ਛੇਵੀਂ ਬੁੱਧੀ ਤੋਂ ਪਰੇ ਦੀਆਂ ਗੱਲਾਂ ਨੇ ਜਿਹੜੀਆਂ ਉਹ ਦੁਨੀਆਂ ਨੂੰ ਦੱਸੇਗਾ ਫਿਰ ਤੂੰ। ਅਗੰਮ ਅਗੰਮ ਦਾ ਵਿਖਿਆਨ ਕਰਨ ਵਾਸਤੇ ਇਸੇ ਰਸ ਨਾਲ ਜੁੜਿਆ ਰਹਿਣਾ ਪਊਗਾ, ਰਸ ਨਹੀਂ ਬਦਲਿਆ ਜਾ ਸਕਦਾ। ਅਰਧ ਉਰਧ ਵਿੱਚ ਸਮ ਪਹਿਚਾਣ, ਚਿੱਤ ਅਰ ਮਨ ਦੇ ਵਿੱਚ ਕੋਈ ਫਰਕ ਨਹੀਂ। ਹੁਣ ਅੱਡ ਅੱਡ ਨਹੀਂ ਹੈ ਕੋਈ, ਮਨ ਘੱਟ ਗਿਆ ਨਹੀਂ, ਚਿੱਤ ਵਧੀਆ ਨਹੀਂ, ਇਹ ਦੋਹਾਂ ਦੇ ਵਿੱਚ ਇੱਕੋ ਜਿਹੀ ਉਹ ਗੱਲ ਹੈ। ਹੁਣ
ਅਰਧ ਉਰਧ ਵਿੱਚ ਸਮ ਪਹਿਚਾਣ,
ਅਰਧ ਉਰਧ ਦੇ ਵਿੱਚ ਸਮਾਨਤਾ ਹੈ,
ਨੀਚ
ਸਮਾਨਤਾ ਇੱਕੋ ਹੀ ਨਾ ਇੱਕ ਹੈ। ਹੁਣ ਅਰਧ ਉਰਧ ਖਤਮ, ਇੱਕੋ ਰਹਿ ਗਿਆ, ਸਮਾਨਤਾ ਦੋਹਾਂ ਦੇ ਵਿੱਚ
ਨੀਚ।
ਅੱਗੇ ਮਨ ਜਿਹੜਾ ਸੀਗਾ, ਮਨ ਨੂੰ ਨਿੰਦਿਆ ਗਿਆ ਸੀ, ਮਨ ਪਰਦੇਸੀ ਆ, ਮਨ ਚੰਚਲਾ ਕਿਹਾ ਸੀ ਨਾ, ਹੁਣ ਨਹੀਂ ਕਹਿ ਸਕਦੇ, ਹੁਣ ਮਨ ਚੌਂਕਣ ਕੋਈ ਨਹੀਂ ਰਿਹਾ। ਉਹ ਜਿਹੜੇ ਗੁਣ ਨੇ ਸਾਰੇ ਦੋਹਾਂ ਦੇ ਚੇਤਰ ਮਨ ਦੇ ਇੱਕ ਨੇ, ਔਗਣ ਹੈ ਹੀ ਨਹੀਂ। ਜਦ
ਅਰਧ ਉਰਧ ਵਿੱਚ ਸਮ ਪਹਿਚਾਣ,
ਸਮਾਨਤਾ ਬਰਾਬਰੀ ਹੈ, ਅਰਧ ਉਰਧ ਵਿੱਚ ਬਰਾਬਰੀ ਆ। ਜੀਵ ਅਰ ਸੱਚਖੰਡ ਚ ਬਰਾਬਰੀ ਹੈ, ਸੱਚਖੰਡ ਚਲੇ ਗਏ, ਛੋਟਾ ਬੜਾ ਹੀ ਨਹੀਂ ਕੋਈ।
ਨੀਚ ਊਚ ਨਹੀਂ ਮਾਨ ਅਮਾਨ,
ਨਾ ਨੀਚ ਹੈ ਕੋਈ ਨਾ ਊਚ ਹੈ
ਨਹੀਂ।
ਮੈਂ ਮਨ ਨੂੰ ਨੀਚ ਮੰਨਿਆ ਸੀ, ਮਨ ਨੂੰ ਨੀਚ ਮੰਨਦੇ ਰਹੇ ਸੀ, ਸਮਝਿਆ ਨੀ, ਚਿੱਤ ਨੂੰ ਊਚ ਮੰਨਿਆ ਸੀ, ਨਾ ਨਾ ਹੁਣ ਨੀ, ਹੁਣ ਇੱਕੋ ਹੀ ਨਾ ਦੋਏ
ਨਹੀਂ। ਮਾਨ ਅਮਾਨ,
ਨਾ ਮਾਨ ਹੈ ਨਾ ਅਮਾਨ ਹੈ, ਨਾ ਕਿਸੇ ਦੀ ਬੇਇੱਜ਼ਤੀ ਹੈ, ਨਾ ਕਿਸੇ ਦਾ ਮਾਨ ਹੈ, ਸਤਿਕਾਰ ਇੱਕੋ ਹੀ ਆ, ਸਤਿਕਾਰ ਹੈ ਦੋਹਾਂ ਦਾ। ਇਹ ਨਹੀਂ ਇਹਦਾ ਮਾਨ ਜ਼ਿਆਦਾ ਇਹਦਾ ਘੱਟ ਹੈ, ਚਿੱਤਰ ਮਨ ਦੇ ਵਿੱਚ ਕੋਈ ਫਰਕ ਨਹੀਂ, ਹੁਣ ਬਰਾਬਰੀ ਹੈ, ਇੱਕ ਹੈ ਨਾ ਸਾਬਤ ਸੂਰਤ। ਜਿੱਥੇ ਹਨੇਰਾ, ਜਿੰਨਾ ਚਿਰ ਸ਼ੰਕਾ ਸੀ ਮਨ ਦੇ ਵਿੱਚ, ਉਹ ਸ਼ੰਕਾ ਕਰਕੇ ਹਨੇਰੇ ਕਰਕੇ ਹੀ ਸੀ ਸਾਰੀ ਗੱਲ। ਜਿੰਨਾ ਚਿਰ ਮਨ ਦੇ ਵਿੱਚ ਔਗਣ ਸੀ, ਮਾਇਆ ਦੀ ਭੁੱਖ ਸੀ, ਉਹ ਕਮੀ ਦੂਰ ਹੋ ਗਈ, ਛੱਡ ਦਿੱਤੀ। ਹਾਂਜੀ,
ਵਿਆਪਕ ਰਾਮ ਸਗਲ ਸਮਾਨ,
ਵਿਆਪਕ ਰਾਮ ਸਗਲ ਸਮਾਨ, ਦੋਹਾਂ ਚ ਰਾਮ ਇੱਕੋ ਜਿਹੀ ਹੈ, ਦੋਹਾਂ ਚ ਜਿਹੜਾ ਸ਼ਬਦ ਹੈ ਰਾਮ ਹੈ ਜਿਹੜਾ ਗਿਆਨ, ਦੋਹਾਂ ਚ ਇੱਕੋ ਹੀ ਗਿਆਨ ਹੈ, ਦੋ ਹੈ ਹੀ ਨਹੀਂ। ਵਿਆਪਕ ਰਾਮ ਜੋਤ, ਇੱਕੋ ਹੀ ਜੋਤ ਹੈ ਰਾਮ ਦੀ ਦੋਹਾਂ ਚ, ਪੂਰਨ ਰਾਜਾ ਰਾਮ ਹੋ ਗਿਆ ਨਾ, ਰਾਜਾ ਰਾਮ ਹੋ ਗਿਆ ਹੁਣ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਬ੍ਰਹਮ ਗਿਆਨ ਆ ਗਿਆ ਨਾ ਹੁਣ, ਨਾਲ ਰਾਜਾ ਲੱਗ ਗਿਆ, ਮਨ ਰਾਜਾ ਬਣ ਗਿਆ। ਪਹਿਲਾਂ ਮਵਾਸੀ ਰਾਜਾ ਤਾਂ ਅਸਲ ਰਾਜਾ ਬਣ ਗਿਆ, ਜਿਹੜਾ ਮਵਾਸੀ ਰਾਜਾ ਬਣਿਆ ਸੀ ਨਾ, ਆਕੀ ਹੋ ਕੇ ਰਾਜਾ, ਹੁਣ ਅਸਲ ਬਣ ਗਿਆ ਰਾਜਾ। ਹਾਂਜੀ,
ਚੌਦਸ ਚੌਦਹ ਲੋਕ ਮਝਾਰ,
ਚੌਦਸ ਹੁਣ ਆ ਗਈ, ਚੌਦਸ ਚੌਦੇ ਚੌਦੇ ਨਹੀਂ ਹੁੰਦੀ, ਚੌਦੇ ਵਾਲੇ ਦਿਨ ਕੀ, ਚੌਦਾਂ ਲੋਕ ਮੁਝਾਰ, ਚੌਦਾਂ ਲੋਕਾਂ ਵਿੱਚ,
ਰੋਮ ਰੋਮ ਮੈਂ ਬਸੇ ਮੁਰਾਰ,
ਇਹ ਦੇਖ ਲਿਆ ਵੀ ਰੋਮ ਸਾਰਿਆਂ 'ਚ ਮੁਰਾਰ ਵੱਸਦਾ, ਸਾਰੇ ਸ਼ਬਦ ਗੁਰੂ ਹੈ, ਚੌਦਾਂ ਲੋਕਾਂ 'ਚ ਸ਼ਬਦ, ਇਹ ਤਾਂ ਸ਼ਬਦ ਚੌਦਾਂ ਲੋਕਾਂ 'ਚ ਵੱਜਦਾ, ਚੌਦਾਂ ਲੋਕਾਂ 'ਚ ਇਸੇ ਹੁਕਮ ਦਾ ਰਾਜ ਹੈ, ਚੌਦਾਂ ਲੋਕਾਂ 'ਚ ਇਹੀ ਸਭ ਦੀ ਪਾਲਣਾ ਕਰਦਾ ਹੈ, ਚੌਦਾਂ ਲੋਕਾਂ ਨੂੰ ਪੈਦਾ ਕਰਨ ਵਾਲਾ ਇਹੀ ਹੁਕਮ ਹੈ, ਚੌਦਾਂ ਲੋਕਾਂ ਦੇ ਵਿੱਚ ਪਾਲਣਾ ਕਰਨ ਵਾਲਾ ਇਹੀ ਹੁਕਮ ਹੈ, ਚੌਦਾਂ ਲੋਕਾਂ ਦਾ ਸੰਹਾਰ ਕਰਨ ਵਾਲਾ ਵੀ ਇਹੀ ਹੁਕਮ ਹੈ, ਉਹੀ ਪੈਦਾ ਕਰਦਾ, ਜਿਹੜਾ ਪੈਦਾ ਕਰਦਾ, ਜਿਹੜਾ ਪਾਲਣਾ ਕਰਦਾ ਔਰ ਸੰਹਾਰ ਕਰਦਾ, ਇਹ ਹੁਕਮ ਹੀ ਹੈ, ਇਹੀ ਸ਼ਬਦ ਹੈ, ਇਹੀ ਇਹੀ ਧੁਨੀ ਹੈ ਚੌਦਾਂ ਲੋਕਾਂ 'ਚ। ਦੇਖਿਓ, ਤੀਨ ਲੋਕ ਕੋ ਪੀਓ, ਤੀਹ ਲੋਕ ਦਾ ਪੀਓ ਹੈ,
ਚੌਦਾਂ ਚੌਦਾਂ ਲੋਕ ਮਝਾ, ਰੋਮ ਰੋਮ ਮੈਂ ਬਸੇ ਮਰਾ,
ਸਾਰਿਆਂ ਦੇ ਰੋਮ ਰੋਮ ਚ ਬਸਦਾ ਹੈ ਇਹ ਜੋਤ, ਹੁਕਮ ਸਾਰਿਆਂ ਦੇ ਰੋਮ ਰੋਮ ਚ ਹੈ। ਉਹ ਜਿਹੜਾ ਰਾਮ ਬੋਲਦਾ ਸੀ ਇਹੀ ਬੋਲਦਾ ਸੀ, ਹੋਰ ਕੌਣ ਬੋਲਦਾ ਸੀ? ਜਿਹੜਾ ਅੰਦਰ ਬੋਲਦਾ ਸੀ ਇਹੀ ਤਾਂ ਬੋਲਦਾ ਸੀ, ਅੰਤਰਾਤਮਾ ਦੀ ਆਵਾਜ਼ ਇਹੀ ਤਾਂ ਆਵਾਜ਼ ਹੈ ਇਹਦੀ। ਹੋਰ
ਚੌਦਾਂ ਚੌਦਾਂ ਲੋਕ ਮਝਾ,
ਇਹਨਾਂ ਦੇ ਚੌਦਾਂ ਲੋਕ ਮੰਨੇ ਹੋਏ ਨੇ, ਆਪਾਂ ਨੂੰ ਇਹ ਰੌਲਾ ਨਹੀਂ ਇਸ ਗੱਲ ਦਾ। ਜਿਹਨੂੰ ਕਹਿ ਰਹੇ ਨੇ ਉਹ ਮੰਨਦਾ, ਉਹ ਮੁਸਲਮਾਨ ਵੀ ਮੰਨਦੇ ਚੌਦਾਂ ਤਪਕ, ਚੌਦਾਂ ਤਪਕ ਮੰਨਦੇ ਨੇ, ਚੌਦਾਂ ਲੋਕ ਮੰਨਦੇ ਨੇ, ਗਲਤ ਹੈ, ਦੋ ਇੱਕੋ ਹੀ ਮੰਨਦੇ ਨੇ, ਵੇਦ 'ਤੇ ਆ ਕੇ ਦੋ ਇਕੱਠੇ ਨੇ। ਜੇ ਵੇਦ ਮੰਨ ਲਈਏ ਨਾ ਵੇਦ, ਉੱਥੇ ਮੁਸਲਮਾਨ ਹਿੰਦੂ ਦੋ ਇਕੱਠੇ ਹੋ ਜਾਂਦੇ ਨੇ। ਇਹ ਲੜਦੇ ਤਾਂ ਜਾਂਦੇ ਜਾਂ ਥੱਲੇ ਡਿੱਗ ਪੈਂਦੇ ਨੇ। ਬਾਬਾ ਤਾਂ ਕਿਹਾ ਦੋਹਾਂ ਦਾ ਫਰਕ ਤਾਂ ਚਾਚੇ ਤਾਏ 'ਚ ਪਿਆ, ਆ ਕੇ ਭਾਈਆਂ 'ਚ ਫਰਕ ਪੈ ਗਿਆ ਨਾ, ਅੱਡ ਅੱਡ ਹੋ ਗਏ ਨਾ। ਜੇ ਪਿੱਛੇ ਬਾਬਾ ਪਿੱਛੇ ਤਾਂ ਇੱਕੋ ਹੀ ਔਲਾਦ ਨੇ, ਆਪਣੀ ਆਪਣੀ ਮੱਤ ਚੱਲ ਪਈ ਉੱਥੇ ਆ ਕੇ, ਆਪਣੀ ਆਪਣੀ ਚੱਲ ਪਈ ਉੱਥੇ ਆ ਕੇ, ਆਪਣੀ ਆਪਣੀ ਚੱਲ ਪਊ ਫਿਰ ਤਾਂ ਲੜਾਈ ਘਰ 'ਚ ਹੋਣੀ ਹੈ। ਜਿੰਨਾ ਚਿਰ ਸਿਆਣੇ ਦੀ ਚੱਲਦੀ ਸੀ ਉਹਨਾਂ ਚਿਰ ਸਾਰੇ ਚੁੱਪ ਤੇ, ਜਿੰਨਾ ਚਿਰ ਸਿਆਣੇ ਦੇ ਕਹੇ ਤੇ ਚੱਲਦੇ ਸੀ ਸਾਰੇ ਹੀ, ਉਹਨਾਂ ਚਿਰ ਲੜਾਈ ਕੋਈ ਨਹੀਂ ਸੀ। ਜਾਂ ਆਪਣੀ ਆਪਣੀ ਮੱਤ ਚਲਾ ਲਈ, ਇਹਨਾਂ ਨੇ ਸਿਮਰਤ ਸ਼ਾਸਤਰ ਬਣਾ ਲਏ, ਉਹਨਾਂ ਨੇ ਕੁਰਾਨ ਬਣਾ ਲਈ, ਲੜਾਈ ਸ਼ੁਰੂ ਹੋ ਗਈ। ਜੇ ਪਿੱਛੇ ਮੁੜ ਕੇ ਵੇਦ ਤੇ ਚਲੇ ਜਾਣ, ਲੜਾਈ ਫਿਰ ਖਤਮ ਹੈ। ਲੜਾਈ ਤਾਂ ਕੋਈ ਨਹੀਂ, ਲੜਾਈ ਆਪਣੀ ਮੱਤ ਦੀ, ਇਹਨਾਂ ਦੀ ਆਪਣੀ ਮਰਜ਼ੀ ਦੀ ਲੜਾਈ ਹੈ, ਲੜਾਈ ਹੈ, ਵੇਦ ਛੱਡ ਕੇ ਪੈਦਾ ਕੀਤੀ ਹੈ ਲੜਾਈ ਇਹਨਾਂ ਨੇ।
ਸਤ ਸੰਤੋਖ ਕਾ ਧਰੋ ਧਿਆਨ, ਕਥੀ ਨੀ ਕਥੀਐ ਬ੍ਰਹਮ ਗਿਆਨ।
ਇੱਥੇ ਕੀ ਹੈ, ਚੌਦਾਂ ਲੋਕ
ਮਝਾਰ, ਰੋਮ ਰੋਮ ਹੈ ਬਸੇ ਮਰਾਰ,
ਰੋਮ ਰੋਮ ਚ ਮਰਾਰ ਬਸਦਾ। ਚਲੋ ਉਹ ਤਾਂ ਛੁੱਟੀ ਹੋ ਗਈ ਚੌਦਾਂ ਲੋਕ ਦੀ, ਹੁਣ ਅਸੀਂ ਕੀ ਕਰਨਾ ਚੌਦਾਂ ਲੋਕ ਦੇ ਵਿੱਚ?
ਸਤ ਸੰਤੋਖ ਕਾ ਧਰੋ ਧਿਆਨ,
ਦੇਖੋ ਮੁੜ ਕੇ ਸਤ ਸੰਤੋਖ ਤੇ ਆ ਗਏ, ਤਾਂ ਕਿਹਾ ਸੀ ਇਹੀ ਰਸ ਨਹੀਂ ਛੱਡਣ ਗੁਰਬਾਣੀ ਵਾਲਾ। ਆਖਿਰ ਸਤ ਸੰਤੋਖ ਕਾ ਧਰੋ ਧਿਆਨ,
ਸਤ ਸੰਤੋਖ ਦੀ ਵਿਚਾਰ
ਬਸ, ਸਤ ਸੰਤੋਖ ਦੀ ਵਿਚਾਰ ਹੈ, ਗੁਰਬਾਣੀ ਵਿਚਾਰ ਤੇ ਹੀ ਟਿਕੇ ਰਹੋ। ਗੁਰਬਾਣੀ ਹੈ, ਇਸੇ ਦਾ ਵਿਚਾਰ ਕਰਕੇ ਇਸੇ ਦਾ ਉਪਦੇਸ਼ ਦੇਣਾ। ਸਤ ਸੰਤੋਖ ਕਾ ਧਰੋ
ਧਿਆਨ,
ਧਿਆਨ
ਕਥਨੀ ਕਥੀਐ ਬ੍ਰਹਮ ਗਿਆਨ,
ਕਥਨੀ ਕਥੀਐ ਬ੍ਰਹਮ ਗਿਆਨ, ਸਤ ਸੰਤੋਖ ਦਾ ਕਥਨ ਕਰਨਾ ਹੀ ਬ੍ਰਹਮ ਗਿਆਨ ਹੈ। ਸੱਚਾ ਸੰਤੋਖ ਕਿਵੇਂ ਪ੍ਰਾਪਤ ਹੋਊ? ਜਿਹੜਾ ਕਿਸੇ ਲੋਭ ਲਾਲਚ ਨਾਲ ਟੁੱਟਦਾ ਹੀ ਨਹੀਂ, ਉਹ ਸੰਤੋਖ ਕਿਵੇਂ ਪ੍ਰਾਪਤ ਹੋਊ? ਉਹ ਕੀ ਹੁੰਦਾ? ਉਹਦਾ ਕਥਨ ਕਰਨਾ ਹੀ ਬ੍ਰਹਮ ਗਿਆਨ,
ਕਥਨੀ ਕਥੀਐ ਬ੍ਰਹਮ ਗਿਆਨ,
ਇਹੀ ਬ੍ਰਹਮ ਗਿਆਨ। ਸੰਤੋਖ, ਸੰਤੋਖੀ ਕਿਵੇਂ ਬਣਨਾ? ਜੇ ਸੰਤੋਖੀ ਬਣ ਗਏ ਲੜਾਈ ਮੁੱਕ ਗਈ। ਲੜਾਈ ਤਾਂ ਮਾਇਆ ਦੀ ਹੈ, ਲੋਕਾਂ ਦੀ ਲੜਾਈ ਮਾਇਆ ਦੀ ਹੈ, ਹੋਰ ਕਾਹਦੀ ਲੜਾਈ ਹੈ? ਜੇ ਮਾਇਆ ਛੁੱਟ ਜਾਏ ਬ੍ਰਹਮ ਗਿਆਨ ਤੇ ਆ ਜਾਣ, ਲੜਾਈ ਖਤਮ ਹੈ। ਕਥਨੀ ਕਥੀਐ
ਬ੍ਰਹਮ ਗਿਆਨ,
ਬ੍ਰਹਮ ਗਿਆਨ। ਹਾਂਜੀ,
ਪੁੰਨਿਓ ਪੂਰਾ ਚੰਦ ਆਕਾਸ਼, ਪਸਰੈ ਕਲਾ ਸਹਿਜ ਪ੍ਰਕਾਸ਼।
ਹੁਣ ਪੁੰਨਿਆ ਹੋ ਗਈ ਪੂਰਨਮਾਸ਼ੀ, ਪੂਰਾ ਚੰਦ ਆਕਾਸ਼ ਮਨ, ਹੁਣ ਪੂਰੀ ਰੋਸ਼ਨੀ ਹੈ ਮਨ ਦੇ ਵਿੱਚ, ਕੋਈ ਕਿਸੇ ਖੁੰਝੇ ਵੀ ਉਹ ਚੰਦਰਮਾ ਘੱਟ ਨਹੀਂ, ਚੰਦਰਮਾ ਹੁੰਦਾ ਨਾ ਘੱਟ ਥੋੜ੍ਹਾ ਜਿਹਾ, ਆਕਾਸ਼ ਵਿੱਚ ਹਿਰਦੇ ਵਿੱਚ ਪੂਰੀ ਰੋਸ਼ਨੀ ਹੈ ਚੰਦਰਮੇ ਦੀ।
ਸੂਰਜ ਕਲਾ ਸਹਿਜ ਪ੍ਰਕਾਸ਼,
ਇਹ ਚੰਦਰਮਾ ਹੀ ਹੈ, ਸੂਰਜ ਤਾਂ ਪਿੱਛੋਂ ਹੈ, ਸੂਰਜ ਹੁਕਮ ਹੈ, ਇਹ ਸੂਰਜ ਨਹੀਂ ਆਪ ਹੈ, ਇਹਦੇ 'ਤੇ ਜੋ ਰੋਸ਼ਨੀ ਪੈ ਰਹੀ ਹੈ ਇਹ ਪੂਰਾ ਚੰਦਰਮੇ ਜੋਗਾ ਹੀ ਹੈ ਬਸ। ਉਹ ਜਿਹੜਾ ਸ਼ਬਦ ਗੁਰੂ ਹੈ ਉਹ ਸੂਰਜ ਹੈ, ਕਿਉਂਕਿ ਇਹਨੂੰ ਤਾਂ ਪਤਾ ਨਹੀਂ ਹੈ ਸ੍ਰਿਸ਼ਟੀ ਕਿਵੇਂ ਬਣਾਈ, ਉਹ ਤਾਂ ਉਹਨੂੰ ਪਤਾ ਹੈ। ਜਦ ਬੁਲਾਇਆ, ਜਿਹੜਾ ਬੁਲਾਇਆ ਬੋਲਦਾ ਪੂਰਨਮਾਸ਼ੀ ਦਾ ਚੰਦਰਮਾ, ਉਹ ਸੋਲ੍ਹਾਂ ਕਲਾ ਹੈ, ਆਹ ਕ੍ਰਿਸ਼ਨ ਸੋਲ੍ਹਾਂ ਕਲਾ ਹੈ, ਇਹ ਸੋਲ੍ਹਾਂ ਕਲਾ ਹੋ ਗਈਆਂ,
ਉਹ ਸਰਬ ਕਲਾ,
ਸੋਲ੍ਹਾਂ ਕਲਾ ਹੈ ਇਹ, ਕਿਵੇਂ? ਪੰਦਰਵੀਂ ਤਾਂ ਅੱਜ, ਪੰਦਰਵੀਂ ਇੱਥੇ ਤਾਂ ਇਹ ਆ ਗਈ, ਪੰਦਰਾਂ ਤਾਂ ਇਹ ਹੋ ਗਈ, ਚੌਦਾਂ ਦੇ ਬਾਅਦ
ਪੂਰਨਮਾਸ਼ੀ
ਪੁੰਨਿਆ ਪੰਦਰਵੀਂ ਨਹੀਂ ਹੋ ਗਈ, ਮੱਸਿਆ ਤਾਂ ਸ਼ੁਰੂ ਕੀਤੀ ਹੈ
ਗੱਲ,
ਮੱਸਿਆ ਤਾਂ ਨਹੀਂ ਕੀਤੀ, ਸੋਲ੍ਹਾਂ ਨਾ ਹੋ ਗਈਆਂ, ਸ਼ੁਰੂ ਮੱਸਿਆ ਤਾਂ ਕੀਤੀ ਸੀ, ਕ੍ਰਿਸ਼ਨ ਨੂੰ 16 ਕਲਾ ਤਾਂ ਮੰਨਿਆ, ਉਹਨੇ ਗੀਤਾ ਲਿਖੀ ਹੈ, ਆਤਮਾ ਦੀ ਗੱਲ ਕੀਤੀ ਹੈ। ਕ੍ਰਿਸ਼ਨ ਨੇ ਰਾਮਚੰਦਰ ਨੇ ਕੁਛ ਨਹੀਂ ਲਿਖਿਆ, ਉਹਨੂੰ 14 ਕਲਾ ਮੰਨਿਆ। 14 ਕਲਾ ਤਾਂ ਮੰਨਿਆ, ਉਹ ਔਰਤ ਦੀ ਮਗਰ ਲੱਗ ਗਿਆ ਸੀਤਾ ਦੀ। ਕ੍ਰਿਸ਼ਨ ਕਿਸੇ ਔਰਤ ਦੀ ਮਗਰ ਨਹੀਂ ਲੱਗਿਆ, ਸੀਤਾ ਇੱਕ ਹੈ ਉਹਦੀ ਮਗਰ ਲੱਗ ਗਿਆ, ਉਹਦੇ ਕਿੰਨੀਆਂ ਹੀ ਨੇ ਕਿਸੇ ਦੀ ਮਗਰ ਨਹੀਂ ਲੱਗਿਆ। ਸਾਰਿਆਂ ਨੂੰ ਆਪਣੇ ਮਗਰ ਲਾਇਆ, ਛੱਡ ਕੇ ਚਲੇ ਗਏ, ਪਿੱਟਦੀਆਂ ਫਿਰਦੀਆਂ ਨੇ। ਜਾਂ ਦਸਮ ਗ੍ਰੰਥ ਆਪਾਂ ਪੜ੍ਹਾਂਗੇ ਨਾ,
ਕ੍ਰਿਸ਼ਨ ਅਵਤਾਰ,
ਕ੍ਰਿਸ਼ਨ ਅਵਤਾਰ ਜਾਂ ਪਤਾ ਲੱਗੂ ਕਿਵੇਂ ਬਿਲਕਦੀਆਂ ਫਿਰਦੀਆਂ ਨੇ ਉਹਦੇ ਪਿੱਛੇ ਪਿੱਛੇ। ਉਹ ਸੀਤਾ ਪਿੱਛੇ ਬਿਲਕਦਾ ਫਿਰਦਾ। 2 ਕਲਾ ਘਟਾਤੀਆਂ ਉਹਦੀਆਂ ਰਾਮਚੰਦਰ ਦੀਆਂ, ਜਿਹਦਾ ਮੰਦਰ ਬਣਾਉਣ ਨੂੰ ਕਹਿੰਦੇ ਨੇ। ਉਹ ਕ੍ਰਿਸ਼ਨ ਦਾ ਬਣਾ ਲੈਂਦੇ ਦੋ ਤਾਂ। ਕ੍ਰਿਸ਼ਨ ਜਾ ਕੇ ਵੇਦ ਨਾਲ ਰਲ ਜਾਂਦਾ ਹੈ, ਪੰਡਿਤ ਤੋਂ ਖਿਲਾਫ ਹੈ, ਕ੍ਰਿਸ਼ਨ ਨੂੰ ਨਹੀਂ ਮੰਨਦੇ ਇਹ, ਰਾਮਚੰਦਰ ਨੂੰ ਮੰਨਦੇ ਨੇ। ਜੇ ਸੀ ਗੀਤਾ ਵਾਲੇ ਰਾਹ ਪੈ ਗਏ ਫਿਰ ਤਾਂ ਮਾਰੇ ਜਾਣਗੇ। ਗੀਤਾ ਨੇ ਆਤਮਾ ਦੇ ਲੈ ਜਾਣੀ ਹੈ ਗੱਲ, ਆਤਮਾ ਅਮਰ ਹੈ, ਆਤਮਾ ਦੀ ਖੋਜ ਸ਼ੁਰੂ ਹੋ ਜਾਣੀ ਹੈ। ਜਿੱਦਣ ਆਤਮਾ ਦੀ ਖੋਜ ਹੋਊਗੀ ਰਮਾਇਣ ਖਤਮ, ਰਾਮ ਵਾਲੀ ਫੱਟੀ ਪਹੁੰਚ ਜਾਣੀ ਹੈ, ਇਹਨਾਂ ਦੇ ਦੇਵੀ ਦੇਵਤੇ ਸਾਰੇ ਖਤਮ। ਪੁੰਨ ਪਾਪ ਨੂੰ ਨਹੀਂ ਮੰਨਦਾ ਕ੍ਰਿਸ਼ਨ, ਇਹ ਪੁੰਨ ਪਾਪ ਨੂੰ ਮੰਨਦੇ ਨੇ। ਉਹ ਉੱਧਰ ਨੂੰ ਨਹੀਂ ਜਾਂਦੇ ਇਹ। ਇਹ ਦੋਏ ਧੜੇ ਅੱਡ ਅੱਡ ਨੇ, ਕ੍ਰਿਸ਼ਨ ਵਾਲੇ ਰਾਮ ਨੂੰ ਨਹੀਂ ਮੰਨਦੇ, ਰਾਮ ਵਾਲੇ ਕ੍ਰਿਸ਼ਨ ਨੂੰ ਨਹੀਂ ਮੰਨਦੇ। ਪਹਿਲਾਂ ਤਾਂ ਅਸੀਂ ਯਾਦਵ ਨੇ ਉਹ ਕ੍ਰਿਸ਼ਨ ਵਾਲੇ, ਤਾਂ ਨੂੰ ਨਹੀਂ ਰਾਮਚੰਦਰ ਨੂੰ ਮੰਨਦੇ ਉਹ। ਵਿਰੋਧ ਜਾਣ ਕੇ ਨਹੀਂ ਕਰਦੇ ਵੋਟਾਂ ਕਰਕੇ, ਅੰਦਰੋਂ ਨਹੀਂ ਮੰਨਦੇ। ਉਹ ਕ੍ਰਿਸ਼ਨ ਨੂੰ ਨਹੀਂ ਮੰਨਦੇ, ਰਾਮ ਨੂੰ ਮੰਨਦੇ ਨੇ। ਯਾਦਵ ਯਾਦਵ ਕ੍ਰਿਸ਼ਨ ਦੇ ਨੇ, ਸਾਡੇ ਦੋਏ ਨੇ, ਸਾਡੇ ਦੋਏ ਨੇ। ਅਸੀਂ ਦੋਹਾਂ ਨੂੰ ਹਜ਼ਮ ਕਰਦੇ ਹਾਂ, ਕ੍ਰਿਸ਼ਨ ਨੂੰ ਰਾਮ ਨੂੰ। ਦੋਹਾਂ ਦੀ ਏਕਤਾ ਦੇ ਵਿੱਚ ਪੂਰਨ ਬ੍ਰਹਮ ਹੈ। ਇਹ ਦੋਹਾਂ ਦੀ ਏਕਤਾ ਦੇ ਵਿੱਚ ਪੂਰਨ ਬ੍ਰਹਮ ਹੈ। ਪਹਿਲਾਂ ਤਾਂ ਆਪਣੀ ਲੜਾਈ ਹਟਾ ਲੈਣ ਯਾਦਵ ਇਹ ਪੰਡਿਤ। ਜਿੱਦਣ ਕ੍ਰਿਸ਼ਨ ਅਵਤਾਰ ਕੀਤਾ, ਰਾਮਾ ਅਵਤਾਰ ਕੀਤਾ ਨਾ, ਉਦੋਂ ਪਤਾ ਲੱਗ ਜੂ ਉਹਨਾਂ ਦੀ ਹਿਸਟਰੀ ਦਾ, ਵੀ ਹਿਸਟਰੀ ਪਿੱਛੋਂ ਕਿੱਥੋਂ ਆਈ ਹੋਈ ਹੈ ਸਾਰੀ ਹਿਸਟਰੀ। ਆਪਣੇ ਇਹਨਾਂ ਦੇ ਪੋਤੜੇ ਸਾਰੇ ਫੁੱਲ ਜਾਣੇ ਨੇ, ਤਾਂ ਦਿੱਤਾ ਦਸਮ ਗ੍ਰੰਥ। ਇਹਨਾਂ ਨੂੰ ਪਤਾ ਪੋਤੜੇ ਫੁੱਲ ਜਾਣੇ ਨੇ ਉੱਥੇ, ਇੱਥੇ ਤਾਂ ਅਜੇ ਮੋਟਾ ਮੋਟਾ ਦੱਸਿਆ, ਬਰੀਕੀ ਦੇ ਪੋਤੜੇ ਤਾਂ ਉੱਥੇ ਨੇ। ਇਹਨਾਂ ਕੋਲ ਜਵਾਬੇ ਕੋਈ ਨਹੀਂ, ਝੂਠੇ ਕੋਲ ਜਵਾਬ ਹੁੰਦਾ ਹੀ ਨਹੀਂ। ਚੰਦਰਮਾ ਟਿਕਿਆ ਹੋਇਆ, ਸਾਰੇ ਰੋਸ਼ਨੀ ਦੇ ਰਿਹਾ ਸਭ ਨੂੰ। ਪੂਰਨਮਾਸ਼ੀ ਦਾ ਚੰਦਰਮੇ ਦੀ ਰੋਸ਼ਨੀ ਹੁੰਦੀ ਹੈ। ਪਸਰੇ ਕਲਾ ਸਹਿਜ ਪ੍ਰਕਾਸ਼, ਸਹਿਜ ਅਵਸਥਾ ਵਿੱਚ ਹੈ, ਰੋਸ਼ਨੀ ਦੇ ਰਿਹਾ ਸਭ ਨੂੰ। ਹਾਂਜੀ,
ਆਦ ਅੰਤ ਮਦ ਹੋਏ ਰਿਹਾ ਥੀਰ, ਸੁਖ ਸਾਗਰ ਮੈਂ ਰਮੈ ਕਬੀਰ।
ਆਦ ਅੰਤ ਮਦ ਤਿੰਨ ਹੋ ਗਏ,
ਆਦ ਅੰਤ ਮਦ,
ਆਦ ਤੇ ਜਿਹਾ ਜਾ ਸੀ ਅੰਤ ਤੱਕ ਵਿਚਾਲੇ, ਹੁਣ ਵਿਚਾਲੇ ਮਦ ਹੈ ਨਾ, ਮਦ ਬਾਅਦ ਚ ਕਿਹਾ।
ਹੋਏ ਰਿਹਾ ਥੀਰ
ਫਿਰ ਹੈ, ਉਹ ਅਡੋਲ ਹੈ, ਜਦੋਂ ਪੂਰਾ ਹੋਇਆ ਉਦੋਂ ਵੀ ਅਡੋਲ ਸੀ। ਪੂਰਨਮਾਸ਼ੀ ਦਾ ਚੰਦਰਮਾ ਜਾਂ ਚੜ੍ਹਿਆ ਜਦ ਵੀ ਅਡੋਲ ਸੀ, ਹੁਣ ਸ਼ਿਖਰ ਆਇਆ ਹੋਇਆ ਹੁਣ ਵੀ ਅਡੋਲ ਹੈ, ਜਾਂ ਛਿਪਣਾ ਜਦ ਵੀ ਉਹਨਾਂ ਹੀ ਰਹਿਣਾ। ਇਹ ਤਿੰਨੇ ਅਵਸਥਾ 'ਚ ਅਡੋਲ ਹੀ ਰਹਿਣਾ, ਇਹਦੀ ਕਲਾ ਘਟਣੀ ਵਧਣੀ ਨਹੀਂ ਹੈ, ਪੂਰੀ ਹੋ ਰਹਿੰਦੀ ਹੈ। ਆਦ ਅੰਤ ਮਧ ਰਹਿਆ,
ਹੋਏ ਰਿਹਾ ਥੀਰ,
ਹੋਏ ਰਿਹਾ ਥੀਰ, ਥਿਰ ਨੂੰ ਥੀਰ ਕਿਹਾ ਹੋਇਆ।
ਸੁਖ ਸਾਗਰ ਮੈਂ ਰਮੈ ਕਬੀਰ,
ਇਸ ਕਰਕੇ ਸੁਖ ਸਾਗਰ ਮੈਂ ਰਮੈ ਕਬੀਰ, ਸੁਖ ਸਾਗਰ ਬਣਿਆ ਰਹਿੰਦਾ, ਕਿਉਂਕਿ ਥਿਰ ਹੈ, ਕਲਾ ਘਟਦੀ ਵੱਧਦੀ ਨਹੀਂ ਹੈ। ਘਟਦੀ ਵੱਧਦੀ ਹੈ ਤਾਂ ਚਿੰਤਾ ਵੱਧਦੀ ਘਟਦੀ ਹੈ, ਜੇ ਕਲਾ ਘਟ ਵੱਧ ਤਾਂ ਸਕਦੀ ਨਹੀਂ। ਅਤੇ ਜੇ ਘਟਦੀ ਹੈ ਅੰਦਰ ਹਨੇਰਾ ਹੁੰਦਾ ਤਾਂ ਚਿੰਤਾ ਵੱਧਦੀ ਹੈ, ਜੇ ਚਿੰਤਾ ਵੱਧਦੀ ਹੈ ਸੁੱਖ ਟੁੱਟਦਾ, ਜੇ ਥਿਰ ਹੈ, ਜੇ ਕਲਾ ਜੋਤ ਥਿਰ ਹੈ, ਗਿਆਨ ਥਿਰ ਹੈ, ਫਿਰ ਸੁੱਖ ਸਾਗਰ ਹੈ ਉਹਨਾਂ ਚਿਰ।
ਸੁੱਖ ਸਾਗਰ ਮੈਂ ਰਮੇ ਕਬੀਰ,
ਇਸ ਕਰਕੇ ਕਬੀਰ ਕਹਿੰਦਾ ਸੁੱਖ ਸਾਗਰ 'ਚ ਮੈਂ ਰਮਿਆ ਹੋਇਆ ਹਾਂ। ਮੇਰੀ ਅਵਸਥਾ ਟਿਕੀ ਹੋਈ ਹੈ ਗਿਆਨ ਦੀ, ਅਡੋਲ ਅਵਸਥਾ ਮੇਰੀ।